ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਯਾਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਸੰਤ ਉਦਰੰ ਦਯਾਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰ ਸਗਲ ਜਨ ਸੁਣ ਪਰਤਾਪ ਗੋਵਿੰਦ ਮੇਰੇ ਭਉ ਭਉ ਮਨ ਟੋਟ ਨਯਾਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਤਿਗੁਰੂ ਖਾਲਸਾ ਸਤ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਘਰ ਅਜਿਹਾ ਹੈ ਕਿਸੇ ਇਲਾਕੇ ਦੇ ਵਿੱਚੋਂ ਕਿਸੇ ਕੌਮ ਨਾਲ ਸੰਬੰਧਿਤ ਭਾਵੇਂ ਮਾਈ ਹੋਵੇ ਭਾਵੇਂ ਭਾਈ ਹੋਵੇ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਰ ਆਸ ਕਰਕੇ ਆਉਂਦਾ ਹੈ। ਔਰ ਜਿਹੜਾ ਵੀ ਪਰਮੇਸ਼ਰ ਦਾ ਪਿਆਰਾ ਸਤਿਗੁਰੂ ਪਾਤਸ਼ਾਹ ਤੇ ਆਸ ਕਰਕੇ ਆਉਂਦਾ ਹੈ ਸਤਿਗੁਰੂ ਪਾਤਸ਼ਾਹ ਆਪਣੀ ਰਹਿਮਤ ਨਾਲ ਉਹਨੂੰ ਨਿਵਾਜਦੇ ਹਨ। ਆਪਾਂ ਜੋ ਪਾਵਨ ਪੁੱਤਰ ਅਲਾਈ ਫਰਮਾਨ ਸਰਵਣ ਕੀਤਾ ਨਾ ਕਾਸ਼ੀ ਦਾ ਰਹਿਣ ਵਾਲਾ ਵਿਜੇ ਰਾਮ ਨਾਮ ਦਾ ਵਿਦਵਾਨ ਪੰਡਿਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਉਹਨੇ ਤਕਰੀਬਨ 20 ਸਾਲ ਕੀਤੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਬਿਮਾਰ ਕਿਰਪਾ ਕਰੋ ਮੇਰੇ ਮਨ ਵਿੱਚ ਕੋਈ ਸ਼ੰਕੇ ਨੇ ਇਹਨਾਂ ਦੀ ਨਿਵਰਤੀ ਕਰੋ। ਔਰ ਉਹਦੇ ਨਾਲ ਜਿਹੜੀ ਇਸ ਵਾਰ ਦੀ ਭੂਮਿਕਾ ਹੈ ਉਹ ਇਹ ਹੈ ਉਸ ਵਿਜੇ ਰਾਮ ਵਿਦਵਾਨ ਨੇ ਬੇਨਤੀ ਕੀਤੀ ਮਹਾਰਾਜ ਮੈਂ ਗੜ ਪੁਰਾਣ ਦਾ ਮੁਤਾਲਿਆ ਕੀਤਾ ਹੈ ਉਹਦੇ ਲਿਖਿਆ ਜਿਹੜਾ ਸ਼ੂਦਰ ਹੈ ਨਾ ਉਹਦੀ 30 ਦਿਨਾਂ ਤੋਂ ਬਾਅਦ ਮੁਕਤੀ ਹੁੰਦੀ ਹੈ। ਇਸੇ ਪ੍ਰਕਾਰ ਜਿਹੜਾ ਵੈਸ਼ ਹੈ ਉਹਦੀ 17 ਦਿਨਾਂ ਤੋਂ ਬਾਅਦ ਔਰ ਜਿਹੜਾ ਖੱਤਰੀ ਹੈ ਉਹਦੀ 13 ਦਿਨਾਂ ਤੋਂ ਬਾਅਦ ਜਿਹੜਾ ਬ੍ਰਾਹਮਣ ਹੈ 12 ਦਿਨਾਂ ਤੋਂ ਬਾਅਦ ਉਹਦੇ ਅਸੀਂ ਕਰਮ ਕਾਂਡ ਕਰਦੇ ਜੋ ਸਾਡਾ ਧਾਰਮਿਕ ਨਿਯਮ ਹੈ। ਲੇਕਿਨ ਮੈਂ ਹੈਰਾਨ ਹਾਂ, ਇੱਥੇ ਇਹੋ ਜਿਹੀ ਕੋਈ ਗਿਣਤੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਵਿਜੇ ਰਾਮ, ਕੋਈ ਵੀ ਪ੍ਰਾਣੀ ਬਾਤਰ ਜਿਹੜਾ ਪਰਮੇਸ਼ੁਰ ਦੇ ਨਾਮ ਨਾਲ ਜੁੜ ਜਾਏ ਉਹ ਇਹਨਾਂ ਦੋਹਾਂ ਦੇ ਚੱਕਰ ਤੋਂ ਬਾਹਰ ਹੋ ਜਾਂਦਾ ਹੈ। ਔਰ ਉਸ ਮੌਕੇ ਹਜ਼ੂਰ ਨੇ ਇਹ ਜੈਸਰੀ ਦੀ ਵਾਰ ਉਚਾਰਨ ਕੀਤੀ, ਗੁਰਮੁਖੋ ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਦੋ ਪੌੜੀਆਂ ਤੇ ਦੋ ਸ਼ਲੋਕਾਂ ਦੀ ਗੁਰੂ ਕੇ ਲਾਲੇ ਦੀ ਕਥਾ ਕਰਦੇ ਹਨ। ਆਪਾਂ ਗੁਰਮਤ ਨੂੰ ਛੱਡ ਕੇ ਕੇਵਲ ਤੇ ਕੇਵਲ ਰੋਣ ਤੇ ਪਿੱਟਣ ਤੱਕ ਸੀਮਤ ਹਾਂ, ਲੇਕਿਨ ਗੁਰਮਤ ਮਰਿਆਦਾ ਮੁਤਾਬਕ ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਉਹ ਰੋਣ ਪਿੱਟਣ ਦੀ ਬਜਾਏ ਹਰ ਰੋਜ਼ ਇਸ ਗੁਰਬਾਣੀ ਦੀ ਵਿਚਾਰ ਕਰਕੇ ਆਪਣੇ ਮਨ ਨੂੰ ਧੀਰ ਦਿੰਦੇ ਨੇ ਔਰ ਪ੍ਰਭੂ ਪਰਮਾਤਮਾ ਦੀ ਅਰਦਾਸ ਕਰਦੇ ਨੇ, ਪਾਤਸ਼ਾਹ ਜਿਹੜੀ ਆਤਮਾ ਵਿਛੜ ਚੁੱਕੀ ਹੈ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਉਸ ਗੁਰੂ ਕੇ ਲਾਲ ਨੇ ਜਿਹੜੇ 20 ਸਤਿਗੁਰੂ ਪਾਤਸ਼ਾਹ ਨੂੰ ਵੱਖ ਵੱਖ ਸਵਾਲ ਕੀਤੇ, ਉਹਨਾਂ ਦੇ ਵਿੱਚੋਂ ਇੱਕ ਸਵਾਲ ਹੈ ਕਿ ਪਾਤਸ਼ਾਹ ਗੁਰਮਤਿ ਵਿੱਚ ਸੰਤ ਦੀ ਬੜੀ ਮਹਾਨਤਾ ਹੈ, ਸੰਤ ਕਿਹੋ ਜਿਹੇ ਹੋਣ, ਸੰਤ ਦੇ ਕੀ ਲੱਛਣ ਨੇ ਤੇ ਸੰਤਾਂ ਦੀ ਸੰਗਤ ਕਰਕੇ ਮਨੁੱਖ ਨੂੰ ਕੀ ਮਿਲਦਾ ਹੈ। ਜਿਹੜੇ ਉਸ ਗੁਰੂ ਕੇ ਲਾਲ ਨੇ ਸਵਾਲ ਕੀਤੇ ਨੇ ਉਹਨਾਂ ਸਵਾਲਾਂ ਦੇ ਵਿੱਚੋਂ ਸੰਤ ਦੀ ਇੰਪੋਰਟੈਂਸ, ਸੰਤ ਕਿਸ ਨੂੰ ਕਿਹਾ ਜਾਂਦਾ ਹੈ, ਸੰਤ ਦੀ ਸੰਗਤ ਕਰਕੇ ਕੀ ਹੁੰਦਾ ਹੈ, ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਉਜਾਗਰ ਕੀਤਾ ਹੈ, ਗੁਰੂ ਦੀ ਬਖਸ਼ੀ ਬੁੱਧੀ ਦੇ ਮੁਤਾਬਕ ਗੁਰਮੁਖ ਆਪਾਂ ਇਹਦੀ ਵਿਚਾਰ ਕਰਨੀ ਹੈ। ਹਜ਼ੂਰ ਰਹਿਮਤਾਂ ਕਰਨ, ਆਪਾਂ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਤੇ ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਮ ਦਿਆਲੰ।
ਜਿਹੜੇ ਸੰਤ ਨੇ ਨਾ, ਆਮ ਕਰਕੇ ਆਪਾਂ ਗੁਰਮੁਖੀ ਭੇਖ ਨੂੰ ਸੰਤ ਮੰਨਦੇ ਹਾਂ, ਨਿਵਾਸ ਨੂੰ, ਪਰਾਵੇ ਨੇ ਸੰਤ ਨਹੀਂ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਬਾਲਕ ਨੇ ਸੰਤ ਨੂੰ ਤਾਂ ਇੰਨਾ ਸਤਿਕਾਰ ਦਿੱਤਾ ਹੈ, ਉਹ ਕਹਿੰਦੇ ਸੰਤ ਅਨੰਤ ਹੈ ਅੰਤਰ ਨਹੀਂ। ਜਿਹੜਾ ਸੰਤ ਤੇ ਪਰਮੇਸ਼ੁਰ ਦੇ ਵਿੱਚ ਕੋਈ ਫਰਕ ਨਹੀਂ, ਪਰ ਸੰਤ ਕਿਹੋ ਜਿਹਾ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਜਿਹੜੇ ਸਵਾਸ ਲੈਂਦਿਆਂ ਵੀ ਹਰ ਸਵਾਸ ਨਾਲ ਪਰਮਾਤਮਾ ਨੂੰ ਚੇਤੇ ਕਰਨ। ਜਿਹੜਾ ਗਰਾਸ ਸ਼ਬਦ ਹੈ ਨਾ, ਇਹਦਾ ਅਰਥ ਹੈ ਬੁਰਕੀ। ਜਦੋਂ ਆਪਾਂ ਮੂੰਹ ਵਿੱਚ ਅੰਨ ਦੀ ਬੁਰਕੀ ਪਾਉਂਦੇ ਹਾਂ ਤੇ ਕੁਦਰਤੀ ਤੌਰ ਤੇ ਹੁਣ ਸਾਡੀ ਜਿਹੜੀ ਜਵਾਨ ਉਹ ਰੋਟੀ ਨੂੰ ਅੰਦਰ ਲੰਘਾਵੇਗੀ, ਰਾਤ ਪਰਮਾਤਮਾ ਨੂੰ ਚੇਤੇ ਕਰੇਗੀ। ਪਰ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ, ਉਹ ਪਰਮੇਸ਼ੁਰ ਦੇ ਪਿਆਰੇ ਜਦੋਂ ਆਪਣੇ ਅੰਦਰ ਅੰਨ ਦੀ ਬੁਰਕੀ ਲੰਘਾਉਂਦੇ ਨੇ ਨਾ, ਉਹਨਾਂ ਚ ਵੀ ਵਹਿਗੁਰੂ ਦੇ ਨਾਲ ਟੁੱਟਦੇ ਨਹੀਂ। ਮੈਂ ਜਿਨ੍ਹਾਂ ਮਹਾਂਪੁਰਸ਼ਾਂ ਦਾ ਤਕਰੀਬਨ ਜ਼ਿਕਰ ਕਰਦਾ ਰਿਹਾ, ਮੇਰੇ ਚਾਚਾ ਜੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ, ਜਦੋਂ ਉਹਨਾਂ ਕੋਲ ਮੈਂ ਗੁਰਮੁਖ ਦੀ ਵਿਦਿਆ ਪੜ੍ਹਨ ਗਿਆ ਨਾ, ਤੇ ਮੈਨੂੰ ਸਭ ਤੋਂ ਪਹਿਲੀ ਜਿਹੜੀ ਉਹਨਾਂ ਸੰਥਿਆ ਕਰਾਈ, ਕਹਿੰਦੇ ਪੁੱਤਰਾ ਇੱਕ ਸ਼ਲੋਕ ਪੜ੍ਹ। ਮੈਂ ਕਿਹਾ ਜੀ ਕਿਹੜਾ? ਕਹਿੰਦੇ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਸਭ ਤੋਂ ਪਹਿਲਾਂ ਮੈਨੂੰ ਨਾ ਇਹ ਸ਼ਲੋਕ ਦੀ ਸੰਥਿਆ ਕਰੀ। ਮੈਂ ਕਿਹਾ ਜੀ ਤੁਸੀਂ ਕਾਹਦੇ ਵਾਸਤੇ ਪੜ੍ਹਿਆ? ਕਹਿਣ ਲੱਗੇ ਪੁੱਤਰ ਤੂੰ ਸਮਾਜ ਵਿੱਚ ਵਿਚਰਨਾ ਹੈ, ਇੱਥੇ ਵਨ ਸੋਨੇ ਪਕਵਾਨ ਖਾਈ ਦੇ ਤੇ ਪੁੱਤਰਾ ਮਾੜਾ ਅੰਨ ਖਾ ਕਰਕੇ ਨਾ ਬੰਦੇ ਦੀ ਬੁੱਧੀ ਕੰਮ ਨਹੀਂ ਕਰਦੀ। ਜਿਹੜਾ ਆਪਾਂ ਅੰਨ ਖਾਂਦੇ ਹਾਂ ਨਾ, ਇਹ ਸਾਡੀ ਆਮ ਬੋਲੀ ਹੈ, ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਗੁਰਮੁਖ ਭੋਜਨ ਖਾਵਾਂਗੇ ਉਹੋ ਜਿਹੀ ਸਾਡੀ ਸੋਚ ਬਣੇਗੀ। ਕਹਿੰਦੇ ਪੁੱਤਰ ਰੋਟੀ ਪਾਣੀ ਖਾਣ ਤੋਂ ਪਹਿਲਾਂ ਸ਼ਲੋਕ ਪੜ੍ਹਿਆ ਕਰ, ਨਾਲ ਕਹਿੰਦੇ ਅਨਵੇਂ ਕਰਕੇ ਇਹਦੇ ਅਰਥ ਸਮਝ। ਮੈਂ ਕਿਹਾ ਜੀ ਅਨਵੇਂ ਕਰਕੇ ਕੀ ਭਾਵ ਤੁਹਾਡਾ? ਕਹਿੰਦੇ ਕਰ ਪ੍ਰਸਾਦ ਗੁਰਦੇਵ, ਹੇ ਗੁਰਦੇਵ ਮੇਰੇ ਤੇ ਮਿਹਰ ਕਰ। ਕਾਹਦੇ ਦੀ? ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅੰਬੇਵ। ਮੈਂ ਇਹ ਅੰਨ ਖਾਣ ਲੱਗਾ ਕਿਤੇ ਮੇਰੀ ਬੁੱਧੀ ਗਲਤੀ ਨਾ ਹੋ ਜਾਏ, ਮੇਰੇ ਤੇ ਕ੍ਰੋਧ ਭਾਵੀ ਨਾ ਹੋ ਜਾਏ। ਇਹ ਲੋਭ ਮੋਹ ਹੰਕਾਰ ਜਿਹੜੇ ਇਹ ਪੰਜ ਦੁਸ਼ਮਣ ਨੇ, ਇਹ ਮੇਰੇ ਤੇ ਹਾਵੀ ਨਾ ਹੋ ਜਾਣ, ਮੇਰੇ ਤੇ ਤੂੰ ਆਪ ਕਿਰਪਾ ਕਰ। ਇਸ ਕਰਕੇ ਮੈਂ ਆਪਣੇ ਭੈਣਾਂ ਭਰਾਵਾਂ ਗੁਰਸਿੱਖਾਂ ਨੂੰ ਬੇਨਤੀ ਕਰਾਂ, ਗੁਰਮੁਖੋ ਆਪਣਾ ਕਿਹੜਾ ਖਰਚਾ ਹੈ? ਜਦੋਂ ਵੀ ਆਪਣੇ ਮੂੰਹ ਵਿੱਚ ਅੰਨ ਦਾ ਭੋਰਾ ਪਾਓ ਨਾ, ਉਦੋਂ ਸ਼ਲੋਕ ਪੜਿਆ ਕਰੋ, ਤਾਂ ਕਿ ਉਸ ਅੰਨ ਦੇ ਨਾਲ ਕਿਤੇ ਸਾਡੀ ਬਿਰਤੀ ਮੈਲੀ ਨਾ ਹੋ ਜਾਏ। ਸੰਤ ਉਹ ਹੈ ਜਿਹੜਾ ਅੰਨ ਦੀ ਬੁਰਕੀ ਮੂੰਹ ਚ ਪਾਉਂਦਿਆਂ ਵੀ ਰੱਬ ਨੂੰ ਚੇਤੇ ਕਰਦਾ ਹੈ, ਜਿਹੜਾ ਸਵਾਸ ਲੈਂਦਿਆਂ ਵੀ ਰੱਬ ਨੂੰ ਚੇਤੇ ਕਰਦਾ ਹੈ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਦੋ ਗੁਰਮੁਖ ਪਿਆਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਇਹ ਵੀ ਕਾਸ਼ੀ ਤੋਂ ਆਏ ਸਨ, ਉਹਨਾਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਦਿੰਦਿਆਂ ਸੰਤ ਦੀਆਂ ਨਿਸ਼ਾਨੀਆਂ ਦੱਸੀਆਂ ਨੇ। 6 ਲੱਛਣ ਹੁੰਦੇ ਨੇ ਸੰਤ ਵਿੱਚ, ਕਿਹੜੇ ਕਿਹੜੇ? ਮੰਤਰ ਰਾਮ ਰਾਮ ਨਾਮ, ਅੱਠੇ ਪੈਰ, ਜਿਹੜਾ ਹਰ ਥਾਂ ਤੇ ਵਿਆਪਕ ਵਾਹਿਗੁਰੂ ਉਹਦਾ ਉਹ ਜਾਪ ਜਪਦੇ ਹਨ, ਰਾਮ ਤੋਂ ਭਾਵ ਰਮਿਆ ਹੋਇਆ, ਜਿਹਨੂੰ ਆਪਾਂ ਕਹਿੰਦੇ ਓਮਨੀ ਪ੍ਰੈਜੈਂਟ ਓਮਨੀ ਪੋਟੈਂਟ ਸਰਬ ਸ਼ਕਤੀਮਾਨ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ। ਮੰਤਰ ਰਾਮ ਰਾਮ ਨਾਮੰ ਧਿਆਨ ਸਰਬੱਤਰ ਪੂਰਨੇ, ਜਿਹੜਾ ਸਾਰਿਆਂ ਚ ਵਿਆਪਕ ਵਾਹਿਗੁਰੂ ਉਹਦਾ ਖਿਆਲ ਰੱਖਣਾ, ਇਹ ਸੰਤਾਂ ਦੀ ਨਿਸ਼ਾਨੀ ਹੈ। ਮੰਤਰ ਰਾਮ ਰਾਮ ਨਾਮੰ ਧਿਆਨ ਸਰਬੱਤਰ ਪੂਰਨੇ ਗਿਆਨ ਸਮ ਦੁੱਖ ਸੁਖ। ਜਦੋਂ ਗੁਰਮੁਖੋ ਸਾਡੇ ਤੇ ਮਾੜਾ ਜਿਹਾ ਔਂਕੜ ਆਉਂਦੀ ਹੈ ਨਾ, ਸਾਡਾ ਗਿਆਨ ਫੇਲ ਹੋ ਜਾਂਦਾ ਹੈ। ਲੇਕਿਨ ਜਿਹੜਾ ਸੰਤ ਹੈ ਨਾ, ਉਹਦੇ ਤੇ ਦੁੱਖ ਆਵੇ ਉਹਦੇ ਤੇ ਸੁੱਖ ਆਵੇ, ਉਹਦੇ ਗਿਆਨ ਵਿੱਚ ਫਰਕ ਨਹੀਂ ਜੇ ਪੈਂਦਾ। ਤੇ ਨਾਲ ਜੋਗਤ ਨਿਰੰਬਰ ਨਿਰਵੈਰਣ ਹੈ, ਜੋਗ ਤੋਂ ਭਾਵ ਢੰਗ ਤਰੀਕਾ, ਉਹਦੀ ਬਿਰਤੀ ਨਿਰਮਲ ਵੈਰ ਤੋਂ ਰਹਿਤ, ਨਾ ਕੋ ਬੈਰੀ ਨਾ ਬਗਾਨਾ ਸਗਲ ਸੰਗ ਹਮਕੋ ਬਣਾ। ਆਈਏ ਸੰਤ ਦੀਆਂ ਨਿਸ਼ਾਨੀਆਂ ਨੇ। ਦਿਆਲੰ ਸਰਬੱਤਰ ਜੀਆ, ਭਾਵੇਂ ਦੁਸ਼ਮਣ ਤੇ ਭਾਵੇਂ ਮਿੱਤਰ ਹੈ, ਉਹਦੇ ਤੇ ਦਇਆ ਕਰਨੀ। ਜੇ ਕੋਈ ਬੁਰੀ ਭਾਵਨਾ ਨਾਲ ਵੀ ਆਇਆ ਤੇ ਉਹਨੂੰ ਕਹਿਣਾ ਗੁਰਮੁਖਾ ਤੇਰਾ ਵਾਹਿਗੁਰੂ ਭਲਾ ਕਰੇ। ਆਪਾਂ ਤਾਂ ਮਾੜਾ ਜਿਹਾ ਘੂਰੇ ਪਿਆ ਪਰ ਦਰਸ਼ਨ ਕਰਦੇ ਪਾਤਸ਼ਾਹ ਨੂੰ ਚੁੱਕ ਲਾ, ਇਹ ਨਹੀਂ। ਇਹ ਸਾਡਾ ਗੁਰੂ ਹੈ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਕਹਿੰਦਾ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਖੁਰਾਕ ਕਿਹੜੀ? ਆਪਾਂ ਨੂੰ ਜੇ ਮਾਲ ਮੱਤਾ ਚੰਗਾ ਮਿਲ ਗਿਆ ਤੇ ਆਪਾਂ ਕਹਿੰਦੇ ਸ਼ਬਦ ਪੜ੍ਹੀਏ ਰਲ ਕੇ, ਕਹਿੰਦੇ ਜੀ ਕਿਹੜਾ? ਅੱਜ ਸ਼ਬਦ ਪੜ੍ਹੋ ਪ੍ਰਭ ਜੀ ਇਹ ਮਨੋਰਥ ਮੇਰਾ, ਵੀ ਜੇ ਮਾਲ ਮੱਤਾ ਖਾਣ ਨੂੰ ਮਿਲ ਗਿਆ ਨਾ ਚੰਗਾ, ਤੇ ਸ਼ਬਦ ਪੜ੍ਹਨਗੇ ਉੱਚੀ ਸਾਰੀ ਏਕ ਲਾ ਕੇ ਪ੍ਰਭ ਜੀ ਇਹ ਮਨੋਰਥ ਮੇਰਾ। ਤੇ ਜੇ ਕਿਸੇ ਗਰੀਬ ਨੇ ਰੋਟੀ ਵਰਜ ਲਈ, ਉਹਨਾਂ ਵਿਚਾਰੇ ਨੇ ਬਣਾਈ ਮੂੰਗੀ ਦੀ ਸਾਬ ਦਾਲ, ਨਾ ਅੱਜ ਖੀਰ ਮਿਲਿਆ ਨਾ ਕੜਾਹ ਮਿਲਿਆ, ਤੇ ਨਾਲ ਦੇ ਕਹਿੰਦੇ ਬਾਬਾ ਜੀ ਕਿਹੜਾ ਸ਼ਬਦ ਪੜ੍ਹੀਏ? ਕਹਿੰਦੇ ਅੱਜ ਪੁੱਤਰ ਪੜ੍ਹੋ ਔਖੀ ਘੜੀ ਨਾ ਦੇਖਣ ਦੇਈ। ਉਹ ਸੰਤ ਨਹੀਂ ਜੇ ਭੋਜਨ ਗੋਪਾਲ ਕੀਰਤਨ ਆਲਪ ਮਾਇਆ ਜਲ ਕਮਰ ਰਹਿਤੇ। ਉਹਨਾਂ ਦੀ ਖੁਰਾਕ ਕਿਹੜੀ ਹੈ? ਭਗਵਾਨ ਦਾ ਨਾਮ। ਔਰ ਸਾਰੇ ਸੰਸਾਰ ਵਿੱਚ ਵਰਤਦਿਆਂ ਹੋਇਆਂ ਉਹਨਾਂ ਦੀ ਬਿਰਤੀ ਜਿਹੜੀ ਉਹ ਨਿਰਮਲ ਰਹਿੰਦੀ ਹੈ। ਮੈਂ ਸਮੇਂ ਦੇ ਮੁਤਾਬਕ ਸੂਖਮ ਬੇਨਤੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸਲੋਕ ਸੰਤ ਉਰਨ ਦਇਆਲੰ, ਜਿਹੜੇ ਸੰਤ ਨੇ ਨਾ ਉਹ ਦਇਆ ਦੇ ਕਰਨ, ਉਹਨਾਂ ਦੀ ਸੰਗਤ ਕਰਿਆ ਕਰ ਉਧਰ ਜਾਏਗਾ ਅਥਵਾ ਉਹ ਉਧਰ ਗਏ ਨੇ ਤੇ ਸੰਤਾਂ ਦਾ ਕਰਮ ਕੀ ਕਰਦੇ ਹਨ
ਆਸਰੰ ਗੋਪਾਲ ਕੀਰਤ ਨਹਿ
ਆਪਾਂ ਦਾ ਜਿਹੜਾ ਵੀ ਘੁੰਮੇ ਕਹਿੰਦਾ ਭਾਈ ਸਾਹਿਬ ਜੀ ਕੀ ਹਾਲ ਆਪਾਂ ਕਹਿੰਦੇ ਜੀ ਤੁਹਾਡਾ ਹੀ ਆਸਰਾ ਹੈ ਇਹ ਸਾਡਾ ਆਮ ਟ੍ਰੈਂਡ ਹੈ ਸਾਨੂੰ ਕੋਈ ਮਿਲੇ ਨਾ ਪੁੱਛਦਾ ਵੀ ਭਾਈ ਸਾਹਿਬ ਕੀ ਹਾਲ ਚਾਲ ਨੇ ਤੇ ਆਪਾਂ ਕਹਿੰਦੇ ਜੀ ਤੁਹਾਡਾ ਆਸਰਾ ਹੈ ਨਹੀਂ ਨਹੀਂ ਜਿਹੜੇ ਸੰਤ ਨੇ ਨਾ ਉਹਨਾਂ ਨੂੰ ਕੇਵਲ ਤੇ ਕੇਵਲ ਜਿਹੜਾ ਇੱਕ ਪਰਿਪੂਰਨ ਪਰਮਾਤਮਾ ਨਾ ਉਹਦਾ ਆਸਰਾ ਤੱਕਦੇ ਨੇ ਸੰਤ ਉਦਨ ਦਿਆਲੰ ਆਸਰੰ ਗੋਪਾਲ ਕੀਰਤਨੇ ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਹੈ ਨਾ ਉਹਦਾ ਕੀਰਤਨ ਕਰਨਾ ਉਹਦੀ ਵਡਿਆਈ ਕਰਨੀ ਉਹਨਾਂ ਨੂੰ ਪਰਮਾਤਮਾ ਦੀ ਕੀਰਤੀ ਕਰਨੀ ਉਹਦੀ ਵਡਿਆਈ ਕਰਨੀ ਇਹੋ ਹੀ ਸਭ ਤੋਂ ਮਹਾਨ ਆਸਰਾ ਜਾਣਨਾ ਕਰੀਏ
ਨਿਰਮਲੰ ਸੰਤ ਸੰਗੇਣਾ
ਇਹੋ ਜਿਹੇ ਭਾਈ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਇਹ ਮੈਲ ਨਹੀਂ ਉਹਨਾਂ ਦੀ ਸੰਗਤ ਕਰਿਆ ਕਰ ਸੰਗੇਣ ਤੋਂ ਭਾਵ ਸੰਗਤ ਨਿਰਮਲ ਸੰਤ ਸੰਗੇਣ ਇਹੋ ਜੇ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖਾ ਤੇਰੀ ਮੈਲ ਲੈ ਜਾਏਗੀ ਸਾਡੇ ਕੋਈ ਬੇਅੰਤ ਉਦਾਹਰਣਾਂ ਹਨ ਭਾਈ ਲੱਖੂ ਜੀ ਨੇ ਬੀਬੀਆਂ ਦੇ ਕੋਲੋਂ ਗਹਿਣੇ ਲੈ ਤੇ ਭਾਈ ਪ੍ਰਾਣਾ ਦੀ ਸੰਗਤ ਕਰਦੇ ਨੇ ਕਹਿੰਦੇ ਨੇ ਭਾਈ ਲੱਖੂ ਜੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਆਪਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਔਰ ਉਸ ਭਾਈ ਪ੍ਰਾਣੇ ਦੀ ਸੰਗਤ ਕਰਕੇ ਬਾਬਾ ਲੱਖੂ ਜੀ ਗੁਰਮੁਖੋ ਬ੍ਰਹਮ ਗਿਆਨੀ ਬਣ ਗਏ ਜਿਨ੍ਹਾਂ ਦੀ ਅਰਦਾਸ ਕਰਕੇ ਬੁੱਧੂ ਦਾ ਆਵਾ ਕੱਚਾ ਰਹਿ ਗਿਆ ਆਪਾਂ ਆਮ ਇਤਿਹਾਸ ਪੜ੍ਹਦੇ ਤੇ ਸੁਣਦੇ ਹਾਂ ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹ ਸੰਤ ਜਨ ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਉਹਨਾਂ ਦੀ ਸੰਗਤ ਕਰਿਆ ਕਰ
ਨਾਨਕ ਪਰਮੇਸ਼ੁਰ
ਜਿਹੜਾ ਪਰਮੇਸ਼ੁਰ ਦਾ ਇਹ ਸ਼ਬਦ ਹੈ ਨਾ ਇਹ ਗੁਰਮੁਖ ਦੋ ਸ਼ਬਦਾਂ ਦਾ ਇਕੱਠ ਹੈ ਪਰਮ ਈਸ਼ਰ ਪਰਮ ਤੋਂ ਭਾਵ ਸੁਪਰੀਮ ਈਸ਼ਰ ਦਾ ਅਰਥ ਹੈ ਸ਼ਕਤੀ ਸਾਰਿਆਂ ਤੋਂ ਸੁਪਰੀਮ ਸ਼ਕਤੀ ਕਿਹੜੀ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਗੁਰੂ ਕੀ ਬਾਣੀ ਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ ਸਾਡੇ ਵਰਗੇ 29 ਹੋ ਗਏ ਤੇ 29 ਹੋ ਜਾਣਗੇ ਇੱਕ ਵਾਹਿਗੁਰੂ ਹੈ ਜਿਹੜਾ ਸੀ ਜਿਹੜਾ ਹੈ ਜਿਹੜਾ ਹੋਵੇਗਾ ਇਸ ਪ੍ਰਕਾਰ ਜਿਹੜੀ ਸਰ ਉਰਤਮ ਸ਼ਕਤੀ ਪਰਮਾਤਮਾ ਨਾ ਉਹ ਕੇਵਲ ਤੇ ਕੇਵਲ ਉਹਦਾ ਓਟ ਆਸਰਾ ਹੀ ਤੱਕਦੇ ਹਨ
ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ
ਇਹ ਗੁਰਮੁਖੋ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਹੈ ਅਸੀਂ ਆਮ ਗੁਰੂ ਕੇ ਸਿੱਖ ਜਦੋਂ ਮਾਈ ਭਾਈ ਇੱਕ ਦੂਜੇ ਨੂੰ ਮਿਲਦੇ ਹਨ ਤੇ ਆਪਾਂ ਕਹਿੰਦੇ ਭਾਈ ਸਾਹਿਬ ਜੀ ਮੇਰੇ ਅੰਦਰ ਨੂੰ ਸ਼ਾਂਤੀ ਨਹੀਂ ਆਉਂਦੀ ਮਨ ਤਪਦਾ ਜਿਹਾ ਰਹਿੰਦਾ ਹੈ ਕੋਈ ਤੁਹਾਡੇ ਕੋਲ ਤੌਰ ਤਰੀਕਾ ਹੈ ਜਿਹਦੇ ਨਾਲ ਮਨ ਨੂੰ ਠੰਡ ਪੈ ਜਾਏ ਔਰ ਅਸੀਂ ਗੁਰਮਤ ਤੋਂ ਅਧਿਆਤਮਿਕ ਸਿਧਾਂਤ ਤੋਂ ਕੋਰੇ ਹੋਣ ਕਰਕੇ ਕਈ ਤਰ੍ਹਾਂ ਦੇ ਕੁਝ ਉਪਰਾਲੇ ਕਰਦੇ ਹਾਂ ਜਿਵੇਂ ਅੱਜ ਕੱਲ੍ਹ ਮੇਰੀਆਂ ਧੀਆਂ ਦੇ ਭੈਣਾਂ ਵਿੱਚ ਨਵਾਂ ਕੰਮ ਚੱਲਿਆ ਗਿੱਟਿਆਂ ਦੇ ਕਾਲੇ ਰੰਗ ਦਾ ਧਾਗਾ ਬੜਾ ਬਣਨ ਦਾ ਰਿਵਾਜ ਹੈ ਮੈਂ ਕਿਸੇ ਪੋਥੀ ਚ ਨਹੀਂ ਪੜ੍ਹਿਆ ਇਹ ਬਿਮਾਰੀ ਹੁਣ ਨਵੀਂ ਨਵੀਂ ਚੱਲੀ ਹੈ ਗਿੱਟਿਆਂ ਦੇ ਕਾਲੇ ਰੰਗ ਦਾ ਧਾਗਾ ਬੱਚੀਏ ਜੇ ਕਾਲੇ ਰੰਗ ਦੇ ਤਾਗੇ ਨਾਲ ਗ੍ਰਹਿ ਟੱਜ ਜਾਏ ਤੇ ਜਿਹੜੀ ਦੁਕਾਨ ਤੋਂ ਤੂੰ ਤਾਗਾ ਲੈ ਕੇ ਉਹਦੀ ਤਾਂ ਦੁਕਾਨ ਧਾਗਿਆਂ ਨਾਲ ਭਰੀ ਪਈ ਉਹ ਤਾਂ ਬ੍ਰਹਮ ਗਿਆਨੀ ਬਣ ਜਾਣਾ ਚਾਹੀਦਾ ਉਹ ਤਾਂ ਰਾਸ਼ਟਰਪਤੀ ਬਣ ਜਾਏਗਾ ਇਹਨੇ ਤਾਗਿਆਂ ਨਾਲ ਕੱਖ ਨਹੀਂ ਹੋਣਾ ਇਹ ਸਾਨੂੰ ਭੁਲੇਖਾ ਹੈ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਨਾ ਉਸ ਮੌਕੇ ਅੱਜ ਵੀ ਵੈਸੇ ਆਪਾਂ ਚੰਦਨ ਨੂੰ ਗੁਰਮੁਖ ਠੰਡਾ ਸਮਝਦੇ ਹਾਂ ਤੇ ਭਾਈ ਜਿਹੜਾ ਚੰਦਨ ਹੈ ਨਾ ਮੱਥੇ ਤੇ ਰਗੜ ਕੇ ਲਾਵੇਗਾ ਤੇਰੇ ਅੰਦਰ ਠੰਡ ਪੈ ਜਾਏਗੀ ਇਸੇ ਪ੍ਰਕਾਰ ਸਾਡੇ ਅਧਿਆਤਮ ਗ੍ਰੰਥਾਂ ਦੇ ਵਿੱਚ ਚੰਦਰਮਾ ਨੂੰ ਠੰਡ ਦਾ ਦੇਵਤਾ ਮੰਨਿਆ ਜਿਵੇਂ ਆਪਾਂ ਕਹਿੰਦੇ ਵੀ ਚੰਦ ਚੜਿਆ ਤੇ ਮੈਨੂੰ ਠੰਡ ਪੈ ਗਈ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਬਰੂਨੀ ਚੱਕਰਾਂ ਚ ਨਾਮ ਪੈ ਅੰਦਰ ਆ ਅੰਦਰ ਚੰਦਨ ਚੰਦ ਨਾ ਸਰਦ ਰੁੱਤ ਚੰਦਨ ਨੂੰ ਕਸਾ ਕਸਾ ਕੇ ਮੱਥੇ ਤੇ ਲਾਉਣ ਮਿੱਤਰਾ ਠੰਡ ਨਹੀਂ ਪੈਣੀ ਤੇ ਨਾ ਚੰਦਰਮਾ ਵੀ ਠੰਡ ਹੈ ਜਿਹੜਾ ਵਿਚਾਰਾ ਆ ਵਾਧਾ ਘਟਦਾ ਰਹਿੰਦਾ ਹੈ ਮਸਿਆ ਦੀ ਰਾਤ ਨੂੰ ਤਾਂ ਚੰਦ ਮਾਮਾ ਲੱਭਦਾ ਹੀ ਨਹੀਂ ਇਹ ਠੰਡ ਤੈਨੂੰ ਕਿੱਥੇ ਪਾਏਗਾ ਇਸੇ ਪ੍ਰਕਾਰ ਗੁਰਮੁਖੋ ਜਦੋਂ ਸਰਦੀ ਦਾ ਮੌਸਮ ਹੁੰਦਾ ਜਿਵੇਂ ਆਪਾਂ ਵੇਖ ਰਹੇ ਅੱਜ ਕੱਲ੍ਹ ਪੋਹ ਮਾਘ ਦਾ ਮਹੀਨਾ ਬੜੀ ਠੰਡ ਹੁੰਦੀ ਹੈ ਪਰ ਇਹ ਬਾਹਰ ਦੀ ਠੰਡ ਗੁਰਮੁਖੋ ਅੰਦਰ ਦੀ ਗਰਮੀ ਨੂੰ ਦੂਰ ਨਹੀਂ ਕਰ ਸਕਦੀ ਨਾ ਇਹ ਚੰਦਨਮਾ ਦੀ ਠੰਡ ਨਾ ਇਹ ਚੰਦਨ ਦੀ ਠੰਡ ਨਾ ਸਰਦੀ ਮੌਸਮ ਦੀ ਠੰਡ ਮੂਲ ਨਾ ਮਿਟੀ ਘਾਮ ਘਾਮ ਤੋਂ ਪਾਵ ਤਪਸ਼ ਸੇ ਗਰਮੀ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਭੋਲਿਆ ਪਿਆਰਿਆ ਸਿਖਾ ਤੇਰਾ ਗੁਰੂ ਨਾਨਕ ਪਾਤਸ਼ਾਹ ਭਲਾ ਕਰਨ ਚੰਦਨ ਨਾਲ ਠੰਡ ਨਹੀਂ ਪੈਣੀ ਚੰਦਨਮਾਨ ਠੰਡ ਨਹੀਂ ਪੈਣੀ ਸਰਦੀ ਨਾਲ ਤੇਰਾ ਅੰਤਰ ਆਤਮਾ ਠੰਡਾ ਨਹੀਂ ਹੋਣਾ ਜਿਹੜੀ ਇਹ ਅੱਗ ਹੈ ਇਹ ਕਿਵੇਂ ਠੰਡੀ ਹੋਵੇਗੀ
ਸ਼ੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ
ਇਹਨੇ ਤੋਂ ਭਾਵ ਹੋ ਜਾਏਗਾ ਤੂੰ ਠੰਡਾ ਹੋ ਜਾਏਗਾ ਕਦੋਂ ਜਪੰਦੜੂ ਹਰ ਨਾਮ ਜਦੋਂ ਆਪਾਂ ਗੁਰਮੁਖੋਂ ਸਵਾਲ ਕੱਢਦੇ ਹਾਂ ਨਾ ਮੈਥ ਦੇ ਕੈਮਿਸਟਰੀ ਦੇ ਫਿਜਿਕਸ ਦੇ ਉੱਥੇ ਉਦਾਹਰਣ ਲਿਖੀ ਹੁੰਦੀ ਉਦਾਹਰਣ ਜਿਹਨੂੰ ਪੁਰਾਣੇ ਗੁਰੂ ਕਹਿੰਦੇ ਸਨ ਮਿਸਾਲ ਪੰਜਾਬੀ ਚ ਆਪਾਂ ਕਹਿੰਦੇ ਉਦਾਹਰਣ ਤੇ ਅੰਗਰੇਜ਼ੀ ਵਿੱਚ ਕਹਿੰਦੇ ਨੇ ਐਗਜ਼ਾਮਪਲ ਸਾਡੇ ਵਾਸਤੇ ਇਹਦੇ ਤੋਂ ਵੱਡੀ ਕੋਈ ਉਦਾਹਰਣ ਨਹੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਭੌਰਾ ਨਮਸਕਾਰ ਉਸ ਗੁਰੂ ਕੇ ਲਾਲ ਨੂੰ ਬਾਬਾ ਦਿਆਲ ਦਾਸ ਜੀ ਨੂੰ ਉੱਭਰਦੀ ਦੇਗ ਵਿੱਚ ਬੈਠਾ ਦਿੱਲੀ ਉੱਭਰਦੀ ਦੇਗ ਵਿੱਚ ਤੇ ਕਰਦਾ ਕੀ ਸੀ ਸੁਖਮਨੀ ਸਾਹਿਬ ਦਾ ਪਾਠ ਸਦਕੇ ਜਾਵਾਂ ਗੁਰਦੇਵ ਦੇ ਤੇ ਸਦਕੇ ਗੁਰੂ ਕੇ ਸਿੱਖਾਂ ਦੇ ਜਿਹੜੀ ਦੇਗ ਹੈ ਨਾ ਉਹਦੇ ਚ ਭਾਈ ਦਿਆਲ ਦਾਸ ਨੂੰ ਬਿਠਾਇਆ ਗਿਆ ਤੇ ਕਹਿੰਦੇ ਭਾਈ ਤੁਹਾਡੀ ਕੋਈ ਅੰਤਮ ਇੱਛਾ ਹੈ ਕਹਿੰਦਾ ਹਾਂ ਤੇ ਉਹ ਕਿਸੇ ਨੂੰ ਸਜਾਏ ਮੌਤ ਦਿੰਦੇ ਨੇ ਨਾ ਉਹਨੂੰ ਪੁੱਛਦੇ ਭਾਈ ਤੇਰੀ ਕੋਈ ਅੰਤਮ ਇੱਛਾ ਸਾਡੇ ਪਿੰਡ ਦਾ ਇੱਕ ਬਜ਼ੁਰਗ 70 ਸਾਲ ਪਹਿਲਾਂ ਫਾਂਸੀ ਲੱਗਾ ਲਾਹੌਰ ਉਹਨੂੰ ਪੁੱਛਿਆ ਵੀ ਤੇਰੀ ਅੰਤਮ ਇੱਛਾ ਕੀ ਹੈ ਉਹਦਾ ਨਾਂ ਲਾਭ ਸਿੰਘ ਸੀ ਉਹ ਕਹਿੰਦਾ ਜੀ ਮੈਨੂੰ 5 ਪਿਆਰਿਆਂ ਕੋਲ ਅੰਮ੍ਰਿਤ ਛਕਾਇਆ ਜਾਏ ਅੰਗਰੇਜ਼ਾਂ ਦੇ ਜ਼ਮਾਨੇ ਚ ਉਹਨੂੰ ਲਾਹੌਰ ਜੇਲ੍ਹ ਵਿੱਚ ਅੰਮ੍ਰਿਤ ਛਕਾਇਆ ਗਿਆ ਉਹਨੇ ਇਹ ਖਾਹਿਸ਼ ਪ੍ਰਗਟ ਕੀਤੀ ਕਿ ਮੈਂ ਤੁਸੀਂ ਫਾਹੇ ਲਾਉਣਾ ਤੇ ਕੋਈ ਗੱਲ ਨਹੀਂ ਮੈਂ ਲੱਗਣਾ ਤਾਂ ਹੈ ਪਰ ਤੁਸੀਂ ਮੇਰੀ ਖਾਹਿਸ਼ ਪੁੱਛੀਏ ਤੇ ਮੈਨੂੰ ਅੰਮ੍ਰਿਤ ਛਕਾਇਆ ਜਾਏ ਇਹ ਗੁਰੂ ਵੱਖ ਵੱਖ ਨਿਯਮ ਦੇ ਸੁਭਾਵਿਕ ਵਿੱਚੋਂ ਗੱਲ ਆ ਗਈ ਭਾਈ ਦਿਆਲਦਾਸ ਨੂੰ ਪੁੱਛਿਆ ਗਿਆ ਵੀ ਤੇਰੀ ਅੰਤਮ ਖਾਹਿਸ਼ ਤੈਨੂੰ ਦੇਗ ਵਿੱਚ ਉਬਾਲਣਾ ਕਹਿੰਦਾ ਇੰਨਾ ਕੰਮ ਕਰਿਆ ਜੇ ਵੀ ਦੇਗ ਨੂੰ ਢੱਕਣ ਨਾ ਦਿਆ ਜੇ ਕਹਿੰਦੇ ਕਿੰਨਾ ਡਰਦਾ ਹੁਣ ਕਹਿੰਦਾ ਜਿਸ ਗੁਰੂ ਦਾ ਮੈਂ ਸਿੱਖ ਹਾਂ ਉਹਨੇ ਡਰ ਮੇਰਾ ਲਾਹ ਦਿੱਤਾ ਨਿਰ ਭਉ ਜਪੇ ਸਗਲ ਭਉ ਮਿਟੇ ਆਪਾਂ ਨੂੰ ਗੁਰਮੁਖ ਉਹਨਾਂ ਚਿਰ ਡਰ ਆਉਂਦਾ ਜਿੰਨਾ ਚਿਰ ਆਪਣੇ ਅੰਦਰ ਮੂਲ ਮੰਤਰ ਦਾ ਵਾਸਾ ਨਹੀਂ ਜੇ ਜਿੱਦਣ ਮੂਲ ਮੰਤਰ ਆਪਣੇ ਅੰਦਰ ਵਸ ਗਿਆ ਨਾ ਉਦਣ ਡਰ ਨਹੀਂ ਜੀ ਆਉਣਾ ਭਾਈ ਗੁਰੂ ਕਾ ਲਾਲ ਦੇਗ ਵਿੱਚ ਉੱਬੜਦਾ ਹੈ ਤੇ ਪੰਕਤੀਆਂ ਪਤਾ ਕੀ ਪੜਦਾ ਕਹਿੰਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਸਰਾਮ ਜਦੋਂ ਮਨ ਟਿਕ ਜਾਏ ਨਾ ਤੇ ਕਹਿੰਦੇ ਵਾਹਿਗੁਰੂ ਦੇ ਨਾਮ ਉੱਬੜਦੀ ਦੇਗ ਵਿੱਚ ਵੀ ਸੁਖ ਹੈ ਇਸੇ ਪ੍ਰਕਾਰ ਉਹੋ ਹੀ ਖਿਆਲ ਇੱਥੇ ਮੇਰੇ ਪਾਤਸ਼ਾਹ ਦੱਸਦੇ ਨੇ ਭਾਈ ਉਹ ਪਰਮੇਸ਼ਰ ਦੇ ਪਿਆਰੇ ਸੰਤ ਜਨ ਜਿਹੜੇ ਵਾਹਿਗੁਰੂ ਦਾ ਨਾਮ ਚੇਤੇ ਕਰਦੇ ਨੇ ਨਾ ਉਹਨਾਂ ਦੇ ਅੰਦਰ ਠੰਡ ਹੀ ਠੰਡ ਹੈ ਸ਼ਾਂਤੀ ਹੀ ਸ਼ਾਂਤੀ ਹੈ ਇਹਦਾ ਜਿਵੇਂ ਟੀਕਾ ਜਾਂ ਅਨੁਵਾਦ ਕਹਿ ਲਓ ਸਤਿਗੁਰੂ ਪਾਤਸ਼ਾਹ ਕਰਨਗੇ ਪੌੜੀ ਵਿੱਚ ਆਏਗਾ
ਪੌੜੀ ਚਰਨ ਕਮਲ ਕੀ ਓਟ ਉਧਰੇ ਸਾ
ਪਾਗਲ ਜਨ
ਉਹਨਾਂ ਨੇ ਭਾਈ ਪਰਮੇਸ਼ਰ ਦੇ ਚਰਨ ਕਮਲਾਂ ਦਾ ਆਸਰਾ ਲੈ ਲਿਆ ਨਾ ਇੱਥੇ ਕਿਸੇ ਕੌਮ ਬਰਾਦਰੀ ਤੇ ਇਲਾਕੇ ਦੀ ਗੱਲ ਨਹੀਂ ਹਜ਼ੂਰ ਕਹਿੰਦੇ ਸਾਰੇ ਦੇ ਸਾਰੇ ਜਿਨ੍ਹਾਂ ਨੇ ਦਾਸਾ ਭਾਵ ਤਾਰ ਲਿਆ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਾ ਲੈਣ ਕਰਕੇ ਸਾਰਿਆਂ ਦੀ ਕਲਿਆਣ ਹੋ ਗਈ
ਹੁਣ ਪ੍ਰਤਾਪ ਗੋਵਿੰਦ
ਜਿਹੜਾ ਪਰਿਪੂਰਨ ਪਰਮਾਤਮਾ ਗੋਵਿੰਦ ਦੇ ਅਰਥ ਵਿਦਵਾਨਾਂ ਨੇ ਬੜੇ ਲੰਮੇ ਚੌੜੇ ਕੀਤੇ ਨੇ ਆਮ ਪ੍ਰਚਲ ਜੋ ਵੇਦਾਂ ਦੇ ਦੁਆਰਾ ਜਾਣਿਆ ਜਾਏ ਵੇਦ ਕਹਿੰਦੇ ਨੇ ਗਿਆਨ ਨੂੰ ਜਿਹੜਾ ਆਤਮ ਗਿਆਨ ਦੇ ਦੁਆਰਾ ਜਾਣਿਆ ਜਾਏ ਉਹਨੂੰ ਕਹਿੰਦੇ ਨੇ ਗੋਵਿੰਦ ਉਹ ਪਰਿਪੂਰਨ ਪਰਮਾਤਮਾ ਜੋ ਇੰਦਰੀਆਂ ਦਾ ਰੱਖਕ ਹੈ ਸਾਰਿਆਂ ਦਾ ਪ੍ਰੇਰਕ ਹੈ ਉਸ ਵਾਹਿਗੁਰੂ ਦਾ ਪ੍ਰਤਾਪ ਸੁਣ ਕਰਕੇ ਉਹਦੀ ਵਡਿਆਈ ਸੁਣ ਕਰਕੇ
ਨਿਰਭਉ ਭਏ ਮਨ
ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਰਿਹਾ ਭਏ ਤੋਂ ਰਹਿਤ ਹੋ ਗਏ ਜਦੋਂ ਗੁਰਮੁਖੋ ਨਨਕਾਣਾ ਸਾਹਿਬ ਦਾ ਸਾਖਾ ਹੋਇਆ ਨਾ ਆਪਾਂ ਤਾਂ ਕੇਵਲ ਤੇ ਕੇਵਲ ਅਖਵਾਉਣ ਜੋਗੇ ਹਾਂ ਉਸ ਗੁਰੂ ਕੇ ਲਾਲ ਨੂੰ ਗੁਰਮੁਖੋ ਭੱਟ ਦੇ ਵਿੱਚ ਸੁੱਟਿਆ ਗਿਆ ਭੱਟ ਵਿੱਚ ਝੋਕਿਆ ਗਿਆ ਜਿਵੇਂ ਬਲਨ ਝੋਕਦੇ ਹਾਂ ਸਾਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਜਦੋਂ ਇਹ ਨਨਕਾਣਾ ਸਾਹਿਬ ਦਾ ਸਾਖਾ ਪੜ੍ਹਾਇਆ ਨਾ ਤੇ ਕਹਿੰਦੇ ਉਹ ਗੁਰੂ ਕਾ ਲਾਲ ਭਾਈ ਦਲੀਪ ਸਿੰਘ ਉਹਦੀ ਪਥੂਈ ਵਿੱਚ ਪੈਸੇ ਸਨ ਉਹਨੇ ਵਗਾ ਕੇ ਸੁੱਟ ਕੇ ਆ ਕੇ ਕਹਿਣ ਲੱਗੋ ਭਾਈ ਤੁਹਾਨੂੰ ਮਾਇਆ ਦੀ ਭੁੱਖ ਹੈ ਤੁਸੀਂ ਲੈ ਲਓ ਪਰ ਮੈਂ ਜੇ ਗੁਰੂ ਕੇ ਚਰਨਾਂ ਤੋਂ ਇਸ ਤਰ੍ਹਾਂ ਵੀ ਕੁਰਬਾਨ ਹੋ ਜਾ ਮੇਰੇ ਕਰਮ ਚੰਗੇ ਜਿੱਥੇ ਆਪਾਂ ਕਹਿੰਦੇ ਭੱਠੀਆਂ ਵਿੱਚ ਝੋਕੇ ਗਏ ਜਿਹੜਾ ਉਹ ਗੁਰੂ ਕਾ ਲਾਲ ਭੱਠੀਆਂ ਝੋਕਿਆ ਗਿਆ ਬਾਬਾ ਦਲੀਪ ਸਿੰਘ ਇਹ ਉਹਦੀ ਗੱਲ ਹੈ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਦਾ ਪ੍ਰਤਾਪ ਸੁਣ ਕੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਅੰਦਰ ਕਿਸੇ ਪ੍ਰਕਾਰ ਦਾ ਰੰਚਕ ਮਾਤਰ ਖੌਫ ਨਹੀਂ ਰਹਿੰਦਾ
ਟੋਟ ਨ ਆਵੈ ਮੂਲ ਸੰਚਿਆ ਨਾਮ ਧਨ
ਸੰਚਿਆ ਤੋਂ ਭਾਵ ਇਕੱਠਾ ਕਰਨਾ ਇੱਥੇ ਕਿਸੇ ਦੀ ਗੱਲ ਨਹੀਂ ਸਾਡੀ ਹਰ ਇੱਕ ਦੀ ਇੱਕੋ ਇੱਕ ਭਾਵਨਾ ਵੀ ਜਿੰਨੀ ਕਮਾਇਆ ਹੁੰਦੀ ਅਸੀਂ ਇਕੱਠੇ ਕਰ ਲਈਏ ਇਕੱਠੇ ਅਸੀਂ ਇਕੱਠੀ ਖਣ ਜੋਗੇ ਹਾਂ ਗੁਰਮੁਖੋ ਪੁੱਤਾਂ ਤੇ ਪੋਤਿਆਂ ਨੇ ਸਾਂਭ ਲੈਣੀ ਲੇਖਾ ਅਸੀਂ ਦੇਣਾ ਜੇ ਲੇਖਾ ਇਹ ਖਿਆਲ ਕਰਿਆ ਕਰੀਏ ਠੀਕ ਹੈ ਅਸੀਂ ਬੱਚਿਆਂ ਨੂੰ ਜਨਮ ਦਿੱਤਾ ਹੈ ਉਹਨਾਂ ਵਾਸਤੇ ਜਾਇਜ਼ ਢੰਗ ਦੇ ਨਾਲ ਅਸੀਂ ਜੋ ਕੁਝ ਕਰਮ ਕਰਦੇ ਹਾਂ ਕਰੀਏ ਲੇਕਿਨ ਪੁੱਤਾਂ ਪੋਤਰਿਆਂ ਵਾਸਤੇ ਪਰਿਵਾਰ ਵਾਸਤੇ ਗੁਰਮੁਖੋ ਪਾਪਾਂ ਦੇ ਭਾਗੀ ਨਾ ਬਣੀਏ ਜਿਹੜੇ ਬੱਚੇ ਲਈ ਅਸੀਂ ਪਾਪੜ ਵੇਲਦੇ ਹਾਂ ਨਾ ਉਹਨੇ ਸਾਡੇ ਮੂੰਹ ਤੇ ਦੇਸੀ ਘਿਓ ਪਾ ਕੇ ਤੇ ਸਾਨੂੰ ਅੱਗ ਲਾਉਣੀ ਤੇ ਚੌਹ ਪਾਸੇ ਗੇੜਾ ਪਾਉਣਾ ਕਿਤੇ ਬਾਪੂ ਉੱਠ ਨਾ ਬਹਿ ਇਹ ਗੱਲ ਇੱਕ ਦੀ ਨਹੀਂ ਸਾਡੇ ਸਾਰਿਆਂ ਨਾਲ ਹੋਣੀ ਹੈ ਜਿਹੜੇ ਬੱਚੇ ਵਾਸਤੇ ਅਸੀਂ ਇੰਨਾ ਪਾਪੜ ਵੇਲਦੇ ਹਾਂ ਮੈਂ ਬੇਨਤੀ ਕੀਤੀ ਹੈ ਵੀ ਸਾਡਾ ਫਰਜ਼ ਹੈ ਬੱਚਿਆਂ ਦੀ ਪਾਲਣਾ ਕਰਨਾ ਗੁਨਾਹ ਨਹੀਂ ਲੇਕਿਨ ਨਿਯਮ ਲੰਘ ਕੇ ਨਹੀਂ ਬੇਅਸੂਲੇ ਹੋ ਕੇ ਨਹੀਂ ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਉਹ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਈ ਕਿਸੇ ਪੁੱਤ ਤੇ ਪੋਤਰੇ ਨੇ ਇਹ ਨਹੀਂ ਆਖਣਾ ਵੀ ਮੇਰਾ ਬਾਪੂ ਤੇ ਮੇਰਾ ਦਾਦਾ ਇਹਦੀ ਮਦਦ ਕਰੋ ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਕੀ ਇਕੱਠਿਆਂ ਕੀਤਾ ਨਾਮ ਧਨ ਜਿਹੜਾ ਗੁਰਮੁਖੋ ਅੱਠੇ ਪਰ ਗੁਰੂ ਕੇ ਲਾਲ ਮੇਰੀਆਂ ਭੈਣਾਂ ਤੇ ਭਰਾ ਬਾਣੀ ਪੜ੍ਹਦੇ ਨੇ ਨਾ ਉਹ ਨਾਮ ਧਨ ਇਕੱਠਾ ਕਰਦੇ ਹਨ ਉਹ ਗੁਰਮੁਖ ਜਨ ਜਿਨ੍ਹਾਂ ਨੇ ਨਾਮ ਧਨ ਨੂੰ ਇਕੱਠਿਆਂ ਕੀਤਾ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕਦੇ ਘਾਟਾ ਨਹੀਂ ਪੈਂਦਾ
ਸੰਤ ਜਨਾ ਸਿਓ ਸੰਗ
ਪਰ ਇਹੋ ਜਿਹੇ ਸੰਤਾਂ ਗੁਰਮੁਖਾਂ ਦੀ ਸੰਗਤ ਜਿਹੜੀ ਹੈ
ਪਾਈਐ ਵੱਡਾ ਪੁੰਨ
ਇਹ ਤਾਂ ਗੁਰਮੁਖੋ ਕਿਤੇ ਪੁੰਨ ਕੀਤੇ ਹੋਣ ਚੰਗੇ ਕਰਮ ਕੀਤੇ ਹੋਣ ਤਾਂ ਇਹੋ ਜਿਹੇ ਗੁਰਮੁਖਾਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਮਿਲਦੀ ਹੈ
ਆਠ ਪਹਿਰ ਹਰ ਧਿਆਏ
ਆਪਾਂ ਕਹਿੰਦੇ ਵੀ ਦੁਪਹਿਰੇ ਗਿਆਨੀ ਜੀ ਨਿਤਨੇਮ ਕਰ ਲਿਆ ਕਰੀਏ ਬੜੇ ਫੋਨ ਆਉਂਦੇ ਨੇ ਗਿਆਨੀ ਜੀ ਦੁਪਹਿਰੇ ਨਿਤਨੇਮ ਤੇ ਮੈਂ ਕਿਹਾ ਜੇ ਦੁਪਹਿਰੇ ਤੈਨੂੰ ਪਨੀਰ ਵਾਲੇ ਪਕੌੜੇ ਮਿਲਣ ਤੇ ਨਾਗਾ ਪਾ ਦੇਗਾ ਕਹਿੰਦਾ ਜੀ ਖਾਣ ਵਾਲੀ ਚੀਜ਼ ਹੈ ਮੈਂ ਕਿਹਾ ਗੁਰਮੁਖਾ ਦੁਪਹਿਰੇ ਪਕੌੜੇ ਖਾਣ ਵਾਲੀ ਚੀਜ਼ ਹੈ ਤੇ ਬਾਣੀ ਅਲਰਜੀ ਕਰੇਗੀ ਇਹ ਸਾਡਾ ਘਬਾਨਾ ਹੈ ਵੀ ਕੋਈ ਸਵੇਰੇ ਨਿਤਨੇਮ ਨਿਬੇੜ ਲਿਆ ਤੇ ਸ਼ਾਮ ਨੂੰ ਦੁਪਹਿਰੇ ਕੋਈ ਨੀ ਗੁਰਮੁਖੋ ਆਪਾਂ ਦੁਪਹਿਰੇ ਵੀ ਸਵਾਸ ਲੈਂਦੇ ਹਾਂ ਯਾਦ ਰੱਖਣਾ ਜਿਹੜੇ ਕਾਗਜ਼ ਤੇ ਸਰਕਾਰ ਦੀ ਮੋਹਰ ਲੱਗ ਜੇ ਉਹ ਨੋਟ ਬਣ ਜਾਂਦਾ ਉਹ ਡਾਲਰ ਬਣ ਜਾਂਦਾ ਪੌਂਡ ਬਣ ਜਾਂਦਾ ਹੈ ਸਾਡੇ ਸਵਾਸ ਕਾਗਜ਼ਾਂ ਵਰਗੇ ਨੇ, ਇਹਨਾਂ ਦੀ ਕੋਈ ਕੀਮਤ ਨਹੀਂ। ਤੇ ਜੇ ਕਿਤੇ ਇਹਨਾਂ ਸਵਾਸਾਂ ਤੇ ਵਾਹਿਗੁਰੂ ਦੀ ਮੋਹਰ ਲੱਗ ਜਾਏ, ਬਕੀਮਤਾ ਹੋ ਜਾਏ। ਆਪਣੇ ਲਾਗੇ ਅੰਮ੍ਰਿਤਸਰ ਦੇ ਇੱਕ ਸਾਂਘਣਾ ਪਿੰਡ ਹੈ, ਮੈਂ ਕੋਈ 25 ਸਾਲ ਪਹਿਲਾਂ ਉਸ ਬਜ਼ੁਰਗ ਦੇ ਦਰਸ਼ਨ ਕੀਤੇ। ਗੁਰਮੁਖੋ, ਜਦੋਂ ਵੀ ਰਾਤ ਨੂੰ ਉਹਨੂੰ ਜਾਗ ਆਉਂਦੀ ਨਾ ਕਿਸੇ ਕਾਰਨ, ਭਾਵੇਂ ਉਹ ਪਿਸ਼ਾਬ ਕਰਨ ਉੱਠੇ ਜਾਂ ਪਾਣੀ ਪੀਣ, ਉਹ ਆਨੰਦ ਸਾਹਿਬ ਦਾ ਸੰਪੂਰਨ ਪਾਰ ਕਰਦਾ ਹੁੰਦਾ ਸੀ। ਅਸਾਂਘਣਾ ਪਿੰਡ ਲੱਗ ਗਈ ਜੀ ਅੰਮ੍ਰਿਤਸਰ ਸਾਹਿਬ ਦੇ। ਤੇ ਮੈਂ ਉਸ ਬਜ਼ੁਰਗ ਨੂੰ ਪੁੱਛਿਆ ਵੀ ਬਾਬਾ ਜੀ ਕਾਰਨ? ਕਹਿੰਦਾ, ਗਿਆਨੀ ਜੀ, ਮੈਂ ਤਾਂ ਪੜਦਾ ਵੀ ਉਹ ਸੁੱਤਿਆਂ ਖਿਆਲ ਹੋਰ ਪਾਸੇ ਨਾ ਚਲਾ ਜਾਏ, ਜਿੰਨਾ ਚਿਰ ਜਾਗਦਿਆਂ ਸਵਾਸ ਮੈਂ ਲੈਂਦਾ ਮੈਂ ਚਾਹੁੰਦਾ ਵੀ ਆਨੰਦ ਬਣਿਆ ਰਹੇ ਤੇ ਇਹ ਆਨੰਦ ਮੇਰੇ ਨਾਲ ਚਲਾ ਜਾਏ। ਗੁਰੂ ਸਾਡੇ ਤੇ ਕਿਰਪਾ ਕਰੇ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ, ਨਾ ਦਿਨ ਦੀ ਵਿਚਾਰ ਕਰਨ, ਨਾ ਰਾਤ ਦੀ ਵਿਚਾਰ ਕਰ, ਅੱਠੇ ਪਹਿਰ ਉਸ ਪਰਿਪੂਰਨ ਜਿਹੜਾ ਹਰ ਥਾਂ ਤੇ ਵਿਆਪਕ ਉਹਦਾ ਧਿਆਨ ਕਰ। ਧਿਆਏ ਤੋਂ ਭਾਵ ਸੁਰਤੀ ਰੱਖਣੀ, ਉਸ ਪਾਸੇ ਆਪਣੀ ਸੁਰਤੀ ਨੂੰ ਜੋੜਨਾ ਕਰ।
ਹਰ ਜਸੋ ਨਿਤ ਸੋਨਾ,
ਗੁਰਮੁਖੋ ਗੁਰਪੁਰਬ ਆਉਂਦੇ ਨੇ ਨਾ, ਉਦੋਂ ਐਨ ਤੜਕੇ ਆਪਾਂ 3-3 ਵਜੇ ਆਉਣੇ, 3-3 ਵਜੇ। ਤੇ ਜਦੋਂ ਗੁਰਪੁਰਬ ਲੰਘ ਗਿਆ ਤੇ ਮੁੜ ਕੱਖ ਵੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖੜ ਹਰੀ ਦਾ ਜਸ ਹੈ ਨਾ, ਇਹਨੂੰ ਰੋਜ਼ਾਨਾ ਸੁਣਿਆ ਕਰ। ਜਿਵੇਂ ਆਪਾਂ ਰੋਜ਼ਾਨਾ ਖੁਰਾਕ ਖਾਂਦੇ ਹਾਂ ਤਨ ਦੀ ਮਜ਼ਬੂਤੀ ਵਾਸਤੇ, ਇਸੇ ਤਰ੍ਹਾਂ ਗੁਰਮੁਖੋ ਆਪਣੀ ਮਨ ਦੀ ਮਜ਼ਬੂਤੀ ਵਾਸਤੇ ਸਾਨੂੰ ਨਾਮ ਦੀ ਖੁਰਾਕ ਖਾਣੀ ਚਾਹੀਦੀ ਹੈ। ਇਹ ਹਜ਼ੂਰ ਨੇ ਸਾਡੇ ਤੇ ਰਹਿਮਤ ਕੀਤੀ ਹੈ। ਹੁਣ ਜੋ ਲੜੀਵਾਰ ਸੰਥਿਆ ਚੱਲਦੀ ਸੀ, ਸੋ ਸਤਿਗੁਰੂ ਪਾਤਸ਼ਾਹ ਕਹਿੰਦੇ, ਵਿਖੇ ਬਨ ਫੀਕਾ ਤਿਆਗ ਨੀ ਸਕੀਏ, ਨਾਮ ਨਾ ਮਨਸ ਪੀਓ, ਵਿਸ਼ੇ ਵਿਕਾਰਾਂ ਦੀ ਖੁਰਾਕ ਨੂੰ ਛੱਡ ਤੇ ਨਾਮ ਦਾ ਕਿਤੇ ਜੂਸ ਲੈਣਾ ਕਰ, ਵੇਖੀ ਤੈਨੂੰ ਕੀ ਫਾਇਦਾ ਹੋਵੇਗਾ। ਇਹਦੀਆਂ ਦੋ ਪੌੜੀਆਂ ਦੀ ਗੁਰਮੁਖ ਪਿਆਰੇ ਨੇ ਵਿਚਾਰ ਕਰ ਲਈ ਹੈ। ਹੁਣ ਜਿਵੇਂ ਤੀਜੀ ਪੌੜੀ ਚ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਸਰਵਣ ਕਰੀਏ ਜੀ।
ਜਾਏ ਬਸੋ ਬੱਡ ਭਾਗਣੀ ਸਖੀਏ,
ਤੋਂ ਭਾਵ ਭੈਣਾ, ਜਿਹਨੂੰ ਆਪਾਂ ਆਮ ਮਦ ਵਾਸਤੇ ਕਹਿੰਦੇ ਮਿੱਤਰ, ਸਾਡੀਆਂ ਭੈਣਾਂ ਕਹਿੰਦੀਆਂ ਨੇ ਸਹੇਲੀ। ਸਖੀਏ ਦਾ ਅਰਥ ਹੈ ਸਹੇਲੀ, ਗਿਆਨੀ ਜੀ ਸਹੇਲੀ ਕਿਉਂ ਕਿਹਾ ਹੈ? ਇਹਦਾ ਕਾਰਨ ਹੈ, ਆਪਾਂ ਗੁਰੂ ਕੇ ਸੇਖਾਂ ਗੁਰਬਾਣੀ ਚ ਪੜ੍ਹਦੇ, ਏਕਾ ਪੁਰਖ ਸਬਾਈਦਾਰ, ਇੱਕ ਵਾਹਿਗੁਰੂ ਹੀ ਪੁਰਖ, ਆਪਾਂ ਸਾਰੇ ਇਸਤਰੀਆਂ ਹਾਂ। ਇਸ ਪ੍ਰਕਾਰ ਇਹ ਇਸਤਰੀ ਵਾਚਕ ਹੋਣ ਕਰਕੇ ਇੱਥੇ ਮੇਰੇ ਪਾਤਸ਼ਾਹ ਨੇ ਫਰਮਾਇਆ ਹੈ, ਜਾਏ ਬਸੋ ਬੱਟ ਭਾਗਣੀ ਸਖੀਏ, ਹੇ ਮੇਰੀਏ ਸਖੀਏ, ਹੇ ਮੇਰੀਏ ਭੈਣੇ, ਹੇ ਮੇਰੀਏ ਸਹੇਲੇ ਸਹੇਲੀਏ, ਹੇ ਵੱਡੇ ਭਾਗਾਂ ਵਾਲੀਏ, ਉੱਥੇ ਜਾ ਕੇ ਰਹਿਣਾ ਕਰ।
ਸੰਤਾ ਸੰਗ ਸੁਮਾਈਏ,
ਆਪਾਂ ਹੁਕਮਨਾਮੇ ਵਿੱਚ ਵਿਚਾਰ ਕਰ ਚੁੱਕੇ ਹਾਂ, ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਨੇ ਨਾ, ਉਹਨਾਂ ਵਿੱਚ ਜਾ ਕਰਕੇ ਇੱਕਮੇ ਘੋਣਾ ਕਰ, ਉਹਨਾਂ ਨਾਲ ਮਿਲਣਾ ਕਰ, ਉਹਨਾਂ ਨਾਲ ਤਬਾਦਲੇ ਖਿਆਲ ਵਿਚਾਰ ਵਟਾਂਦਰਾ ਕਰੀਏ।
ਤਹ ਦੁੱਖ ਨਾ ਭੁੱਖ ਨਾ ਰੋਗ ਬਿਆਪੈ,
ਤੇਰੀ ਇਹ ਅਵਸਥਾ ਬਣ ਗਈ ਜੋ ਨਾਮ ਦੀ ਚਰਚਾ ਕਰੇਗਾ, ਨਾ ਤੈਨੂੰ ਕਿਸੇ ਪ੍ਰਕਾਰ ਦਾ ਦੁੱਖ, ਨਾ ਕਿਸੇ ਪ੍ਰਕਾਰ ਦਾ ਭੁੱਖ। ਆਪਾਂ ਸਾਰੇ ਇਤਿਹਾਸ ਪੜ੍ਹਦੇ ਹਾਂ, ਮੀਰ ਮੰਨੂ ਦੇ ਜ਼ਮਾਨੇ ਚ ਗੁਰਮੁਖੋ ਪੱਟੀ ਸ਼ਹਿਰ ਵਿੱਚ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਨੂੰ ਸਰਕਾਰ ਨੇ ਕੈਦ ਕੀਤਾ ਤੇ ਉਹਨਾਂ ਨੂੰ ਸਵਾ ਸਵਾ ਬਣ ਦੇ ਪਿਛਣੇ ਦਿੱਤੇ, ਸਵਾ ਸਵਾ ਬਣ ਦੇ ਪਿਛਣੇ। ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ, ਅੱਗੇ ਸਾਡੇ ਦੋ ਤਰ੍ਹਾਂ ਦੇ ਮਨ ਪ੍ਰਚਲਿਤ ਹੁੰਦੇ ਸਨ, ਇੱਕ ਕੱਚਾ ਮਨ ਤੇ ਇੱਕ ਪੱਕਾ ਮਨ। ਜਿਹੜਾ ਪੱਕਾ ਮਨ ਉਹ 40 ਸਿਰ ਦਾ, ਜਿਹੜਾ ਕੱਚਾ ਮਨ ਉਹ 16 ਸਿਰ ਦਾ ਹੁੰਦਾ ਹੈ। ਜੇ ਮੰਨ ਲਿਆ ਜਾਏ ਵੀ ਕੱਚਾ ਮਨ ਵੀ ਮਿਲ ਜਾਏ ਤੇ ਸਾਡੀਆਂ ਉਹਨਾਂ ਸਤਿਕਾਰਯੋਗ ਬੀਬੀਆਂ ਭੈਣਾਂ ਨੂੰ 20 ਸਿਰ ਦਾਣੇ ਮਿਲਦੇ ਚੱਕੀ ਨਾਲ ਪੀਸਣ ਲਈ, ਇੱਥੇ ਬਸ ਨਹੀਂ। ਉਹਨਾਂ ਬੀਬੀਆਂ ਦੇ ਵਿੱਚ ਬਜ਼ੁਰਗ ਵੀ ਸਨ, ਨੌਜਵਾਨ ਮੁਟਿਆਰਾਂ ਵੀ ਸਨ ਤੇ ਕਈਆਂ ਦੀ ਗੋਦੀਆਂ 'ਚ ਬੱਚੇ ਵੀ ਸਨ। ਖੁਰਾਕ ਪਤਾ ਕੀ ਮਿਲਦੀ? 4 ਬੀਬੀਆਂ ਨੂੰ 1 ਰੋਟੀ। ਆਪਾਂ ਤਾਂ ਇਕੱਲੇ ਭਾਵੇਂ 5-5 ਖਾ ਜਾਈਏ, ਗੁਰਮੁਖੋ ਸਿੱਖੀ ਕਮਾਉਣੀ ਬੜੀ ਔਖੀ ਹੈ। ਭਾਈ ਗੁਰਦਾਸ ਜੀ ਨੇ ਇਵੇਂ ਲਿਖਿਆ ਕਿ ਗੁਰਸਿੱਖੀ ਬਰੀਕ ਹੈ, ਖੰਡੇ ਤਾਰ ਗਲੀ ਅਤ ਭੀੜੇ, ਉੱਥੇ ਟਿਕੇ ਨਾ ਪੁਣ ਹੋਣਾ ਲੰਘ ਨਾ ਸਕੇ ਉੱਪਰ ਕੀੜੀ ਵਾਲੋ ਨਿੱਕੀ ਆਖੀਏ ਤੇਲ ਤਿਲੋਂ ਲੈ ਕੋਲੂ ਪੀੜੀ ਤੇ ਆਪਣੇ ਆਪ ਨੂੰ ਜਿਵੇਂ ਕੋਲੂ ਦੇ ਵਿੱਚ ਤੇ ਪੜਾਈ ਪੀੜੀਦਾ ਨਾ ਇਸ ਤਰ੍ਹਾਂ ਪੜਾਉਣਾ ਪੈਂਦਾ ਕੇਵਲ ਫੀਤੀਆਂ ਨਾਲ ਬਾਤ ਨਹੀਂ ਬਣਨੀ ਆਪਾਂ ਤਾਂ ਫੀਤੀਆਂ ਦੇ ਖਲੋਤੇ ਹਾਂ ਫੀਤੀਆਂ ਦੇ ਗੁਰੂ ਸਾਡੇ ਤੇ ਕਿਰਪਾ ਕਰਦੇ ਚਾਰ ਰੋਟੀਆਂ ਮਾਫ਼ ਕਰਨਾ ਚਾਰ ਬੀਬੀਆਂ ਸਾਡੀਆਂ ਰੋਟੀ ਇੱਕ ਇੱਕ ਪਾਣੀ ਦਾ ਪਿਆਲਾ ਤੇ ਕੱਲੀ ਕੱਲੀ ਬੀਬੀ ਭੈਣ ਨੂੰ ਸਵਾ ਮਣ ਦਾਣੇ ਪਿਸਣੇ ਵੀ ਸ਼ਾਮ ਤੱਕ ਪੀ ਕੇ ਦੇ ਜਦੋਂ ਪ੍ਰਸੰਗ ਪੜੀਦਾ ਤੇ ਗੁਰਮੁਖੂ ਕਾਲਜਾ ਚੀਰਿਆ ਜਾਂਦਾ ਵਿੰਨ ਜਾਂਦਾ ਜਦੋਂ ਰੋਟੀ ਆਉਂਦੀ ਨਾ ਤੇ ਬਜ਼ੁਰਗ ਮਾਤਾ ਨੇ ਕਹਿਣਾ ਧੀਏ ਤੇਰੀ ਗੋਦੀ ਚ ਬੱਚਾ ਮੇਰੀ ਚੱਪਾ ਤੂੰ ਖਾ ਲਾ ਕਿਤੇ ਭੋਰਾ ਦੁੱਧ ਬੱਚੇ ਨੀ ਮਿਲ ਜਾਏ ਤੇ ਜਿਹੜੀ ਨੌਜਵਾਨ ਬੀਬੀ ਉਹਨੇ ਕਹਿਣਾ ਮਾਂ ਅਜੇ ਮੇਰੇ ਸਰੀਰ ਚ ਬਾਲ ਹੈ ਤੂੰ ਕਮਜ਼ੋਰ ਹੈ ਮੈਂ ਤੇਰੀ ਧੀ ਸਮਾਨ ਮੇਰਾ ਚੱਪਾ ਰੋਟੀ ਦਾ ਤੂੰ ਖਾ ਲਾ ਆਪਾਂ ਤਾਂ ਦੂਜਿਆਂ ਕੋਲ ਖੋਲੇ ਨਾ ਦੂਜਿਆਂ ਦੇ ਕੋਲੋਂ ਕਿਤੇ ਆਪਣੇ ਮੂਲ ਨੂੰ ਚੇਤੇ ਕਰੀਏ ਮੂਲ ਨੂੰ ਚੱਪਾ ਰੋਟੀ ਤੇ ਬਜ਼ੁਰਗ ਮਾਤਾ ਕਹਿੰਦੀ ਨੌਜਵਾਨ ਬੀਬੀ ਨੂੰ ਤੂੰ ਧੀਏ ਖਾ ਲਾ ਤੇ ਬੀਬੀ ਕਹਿੰਦੀ ਮਾਂ ਤੂੰ ਖਾ ਲਾ ਇੱਥੇ ਬਸ ਨਹੀਂ ਹੋਈ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਸਵਾ ਸਵਾ ਮਨ ਦੇ ਪਿਸਣੇ ਪੀਸੇ ਇੱਥੇ ਉਹਨਾਂ ਪਾਪੀਆਂ ਨੇ ਗੱਲ ਨਹੀਂ ਖਤਮ ਕੀਤੀ ਉਹਨਾਂ ਬੱਚਿਆਂ ਦੇ ਟੋਟੇ ਟੋਟੇ ਕਰਕੇ ਤੇ ਬੀਬੀਆਂ ਦੇ ਗਲਾਂ ਵਿੱਚ ਹਾਰ ਪਵਾਏ ਹਾਰ ਆਪਾਂ ਗਲਾਂ ਵਿੱਚ ਹਾਰ ਪਵਾ ਕੇ ਤੇ ਜਕਾਰੇ ਛਡਾਉਣੇ ਆ ਮੈਨੂੰ ਮੈਂ ਬੜਾ ਵੱਡਾ ਬਣ ਗਿਆ ਇਹ ਨਾ ਕਰਿਆ ਕਰੀਏ ਸਿਹਰਾ ਕੇਵਲ ਤੇ ਕੇਵਲ ਗੁਰੂ ਨੂੰ ਭੇਟ ਕਰਿਆ ਕਰੀਏ ਆਪਾਂ ਤਾਂ ਆਪਣੇ ਗਲਾਂ ਚ ਹਾਰ ਪਾ ਕੇ ਨਹੀਂ ਛੱਡੋ ਜਕਾਰੇ ਬੀਬੀਆਂ ਦੇ ਬੱਚਿਆਂ ਬੱਚੇ ਟੋਟੇ ਟੋਟੇ ਕਰਕੇ ਗਲਾਂ ਚ ਹਾਰ ਪਵਾਏ ਤੇ ਪਤਾ ਕੀ ਕਹਿੰਦੀਆਂ ਨੇ ਕਹਿੰਦੀਆਂ ਨੇ ਇਹ ਪੀ ਦਾਤ ਤੇਰੀ ਦਤਾਰ ਕੇਤਿਆ ਦੁੱਖ ਭੂਖ ਸਦਮਾਰ ਇਹ ਪੀ ਦਾਤ ਤੇਰੀ ਦਤਾਰ ਕਿਸੇ ਪਾਪੀ ਨੇ ਪੁੱਛ ਲਿਆ ਬੀਬੀ ਬੱਚਾ ਮਰਵਾ ਕੇ ਅਜੇ ਵੀ ਦਾਤਾਂ ਕਹੀ ਜਾਂਦੀ ਹੈ ਨਮਸਕਾਰ ਉਹਨਾਂ ਨੂੰ ਨਮਸਕਾਰ ਗੁਰਦੇਵ ਨੂੰ ਕਹਿੰਦੀ ਭਰਾਵਾ ਅੱਗੇ ਮੈਂ ਸ਼ਹੀਦ ਸਿੰਘ ਦੀ ਪਤਨੀ ਸਾਂ ਮੈਂ ਸ਼ਹੀਦ ਹੋਣਾ ਸੀ ਮੇਰੇ ਤੇ ਗੁਰੂ ਗੋਬਿੰਦ ਸਿੰਘ ਨੇ ਤਰਸ ਕੀਤਾ ਹੁਣ ਮੈਂ ਸ਼ਹੀਦ ਬੱਚੇ ਦੀ ਮਾਂ ਬਣ ਗਈ ਇਹ ਹੈ ਸਾਡਾ ਮੂਲ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਤੈਂ ਦੁੱਖ ਨਾ ਭੂਖ ਨਾ ਰੋਗ ਵਿਆਪੇ ਨਾ ਕਿਸੇ ਪ੍ਰਕਾਰ ਦੁੱਖ ਦਾ ਅਸਰ ਨਾ ਭੁੱਖ ਦਾ ਨਾ ਜਿਹੜੇ ਆਦਿ ਵਿਆਧੀ ਉਪਾਧੀ ਅਤੇ ਅਥਵਾ ਅਧਿਆਤਮਕ ਅਧਿ ਭੂਤਕ ਤੇ ਅਧਿ ਦੈਵ ਜਿਹੜੇ ਰੋਗ ਨੇ ਇਹ ਉਹਨਾਂ ਤੇ ਅਸਰ ਨਹੀਂ ਕਰਦੇ ਕਿਵੇਂ ਨਹੀਂ ਕਰਨਗੇ
ਚਰਨ ਕਮਲ ਲਿਵ ਲਾਈ
ਪਰਮੇਸ਼ਰ ਦੇ ਚਰਨ ਕਮਲਾਂ ਆਪਣੀ ਲਿਵ ਲਾਉਣਾ ਕਰ ਰੋਜ਼ਾਨਾ ਆਪਾਂ ਪੜ੍ਹਦੇ ਰੋਜ਼ਾਨਾ ਨਿਤਨੇਮ ਕਰਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ
ਤਹ ਜਨਮ ਨਾ ਮਾਰਨ ਨਾ ਆਵਣ ਜਾਣਾ
ਗੁਰਮੁਖ ਸਾਡੇ ਤੇ ਗੁਰੂ ਪਾਤਸ਼ਾਹ ਰਹਿਮਤਾਂ ਕਰ ਦੇਣ ਤੇ ਫਿਰ ਪਤਾ ਕੀ ਰਿਜ਼ਲਟ ਹੈ ਕਹਿੰਦੇ ਨਾ ਉੱਥੇ ਜਨਮ ਨਾ ਉੱਥੇ ਮਰਨ ਤੇ ਨਾ ਆਵਾ ਗਾਉਣ ਦਾ ਚੱਕਰ
ਨਿਹ ਚਲ ਸਰਣੀ ਪਾਈ ਹੈ
ਉਹ ਜਗ੍ਹਾ ਦੀ ਪ੍ਰਾਪਤੀ ਹੋ ਜਾਂਦੀ ਹੈ ਨਿਚਲ ਜਿੱਥੇ ਤਬਦੀਲੀ ਨਹੀਂ ਆਉਣੀ ਵਸਤਾ ਬਣ ਜੇਗੀ ਕਿਰਪਾ ਹੋ ਜੇਗੀ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ
ਪ੍ਰੇਮ ਬਿਸ਼ੋਹ ਨਾ ਮੋਹ ਬਿਆਪੈ
ਇਹੋ ਜਿਹਾ ਪ੍ਰੇਮ ਪੈ ਜਾਂਦਾ ਜਿਹੜਾ ਪ੍ਰੇਮ ਆਪਾਂ ਲਫ਼ਜ਼ ਬੋਲਦੇ ਹਾਂ ਨਾ ਇਹਦੇ ਅਰਥ ਸਾਨੂੰ ਮਹਾਂਪੁਰਸ਼ਾਂ ਪੜ੍ਹਾਏ ਸਨ ਮੈਂ ਤੂੰ ਪੜਾਉਣਾ ਆਪਾਂ ਤਾਂ ਕੋਈ ਵੀ ਗੱਲ ਕਰੀਏ ਤੇ ਮੈਂ ਕਰਦੇ ਹਾਂ ਮੈਂ ਬੜਾ ਤਗੜਾ ਗਿਆਨੀ ਮੈਂ ਬੜਾ ਤਗੜਾ ਸੇਵਕ ਮੈਂ ਬੜਾ ਦਾਨੀ ਜਿੰਨਾ ਚਿਰ ਗੁਰਮੁਖ ਮੈਂ ਉਹਨਾਂ ਚਿਰ ਪ੍ਰੇਮ ਨਹੀਂ ਜੇ ਪ੍ਰੇਮ ਦਾ ਅਰਥ ਹੈ ਮੈਂ ਤੂੰ ਪੜਾਉਣਾ ਇਸ ਪ੍ਰਕਾਰ ਜਿੰਨਾ ਗੁਰਮੁਖਾਂ ਦੇ ਅੰਦਰ ਪ੍ਰੇਮ ਹੈ ਨਾ ਵਿਛੋੜਾ ਨਾ ਮੋਹ ਦਾ ਅਸਰ
ਨਾਨਕ ਹਰ ਏਕ ਧਿਆਈ ਹੈ
ਪਾਤਸ਼ਾਹ ਕਹਿੰਦੇ ਗੁਰਮੁਖਾ ਤੇਰੀ ਵੀ ਅਵਸਥਾ ਬਣ ਜੇਗੀ ਤੈਨੂੰ ਇਹ ਦਾਤ ਮਿਲ ਜੇਗੀ ਪਰ ਇਉਂ ਕਰ ਕੇਵਲ ਤੇ ਕੇਵਲ ਇੱਕ ਦਾ ਧਿਆਨ ਕਰਨਾ ਕਰ
ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ
ਭਾਈ ਦੇ ਗੁਰੂ ਦੀ ਪੈ ਗਈ ਨਿਗਾਹ, ਜਿੰਨਾ ਗੁਰਮੁਖਾਂ ਦਾ ਮਨ ਵਿਲਿਆ ਗਿਆ। ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਹੋਏ ਗਿਰ ਪਰਿਆ, ਪਰਾ ਕਰੇਜੇ ਸ਼ੇਕ ਜਿਵੇਂ ਬਾਜਾਂ ਵਾਲਿਆ। ਸੈਦੇ ਦੇ ਉੱਪਰ ਰਹਿਮ ਦਾ ਤੀਰ ਮਾਰਿਆ ਸੀ, ਕਿਤੇ ਸਾਡੇ ਤੇ ਵੀ ਮਾਰਦੇ। ਮਾਰਿਆ ਸੀ ਨਾ ਸੈਦ ਖਾਨ ਤੇ ਬੀਬੀ ਨਸੀਰਾਂ ਦੇ ਭਰਾ ਤੇ। ਮੇਰੇ ਪਾਤਸ਼ਾਹ ਕਹਿਣ ਲੱਗੇ, ਸੈਦਿਆ ਤੂੰ ਤਾਂ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਉਣਾ ਤੇ ਇੱਕ ਨੰਗ ਡਿੱਗ ਪਿਆ। ਸੈਦੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਤੇਰੇ ਲੋਹੇ ਤੇ ਸੋਨੇ ਦੇ ਤੀਰ ਤੋਂ ਪਹਿਲਾਂ ਤੇ ਰਹਿਮਤ ਦਾ ਤੀਰ ਵੱਜ ਗਿਆ ਮੇਰੇ ਤੇ, ਮੇਰੇ ਕਰਮ ਚੰਗੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਦ੍ਰਿਸ਼ ਧਾਰ ਮਨ ਵੇਧਿਆ ਪਾ ਪਿਆਰੇ, ਜਿਨ੍ਹਾਂ ਤੇ ਗੁਰੂ ਨੇ ਕੀਤੀ ਕਿਰਪਾ ਉਹਨਾਂ ਦਾ ਮਨ ਵਿਲਿਆ ਗਿਆ। ਗਿਆਨੀ ਜੀ, ਮਨ ਵਿਲਣ ਦਾ ਆਪਾਂ ਨੂੰ ਕਿਵੇਂ ਪਤਾ ਚੱਲੇਗਾ? ਜੇ ਮਨ ਵਿਲਿਆ ਗਿਆ ਨਾ ਗੁਰਮੁਖੋ, ਆਪਾਂ ਥਾਂ ਥਾਂ ਤੇ ਭੜਕਾਂਗੇ ਨਹੀਂ। ਉਹ ਬਾਬੇ ਨੂੰ ਹੋਈ, ਉਸ ਬਾਬੇ ਨੂੰ ਮੱਥਾ ਟੇਕ ਆਈਏ, ਮੁੜ ਕੇ ਕੇਵਲ ਤੇ ਕੇਵਲ ਇੱਕ ਦੇ ਹੋ ਜਾਵਾਂਗੇ।
ਰਤੜੇ ਸਹਿਜ ਸੁਭਾਏ,
ਰਾਮ ਦਾ ਚੜ ਗਿਆ ਰੰਗ ਤੇ ਸਹਿਜ ਤੋਂ ਭਾਵ ਉਹਨਾਂ ਦੀ ਸ਼ਾਂਤ ਅਵਸਥਾ ਬਣ ਗਈ। ਉਹਨਾਂ ਦੇ ਅੰਦਰ ਗਿਆਨ ਆ ਗਿਆ, ਉਹਨਾਂ ਦੇ ਅੰਦਰ ਅਡੋਲਤਾ ਆ ਗਈ। ਸੁਤੇ ਸਿੱਧ ਹੀ
ਤੇਜ ਸੁਹਾਵੀ ਸੰਗ ਮਿਲ ਪ੍ਰੀਤਮ,
ਤੇਜ ਕਿਹੜੀ ਗੁਰਮੁਖੋ? ਸਾਡਾ ਅੰਤਸ਼ਕਰਨ, ਜਿਹਨੂੰ ਸਾਡੀ ਪ੍ਰਾਤਨ ਅਧਿਆਤਮਕ ਬੋਲੀ ਹੈ ਜੀਵ ਤੇ ਈਖ ਦੀ ਏਕਤਾ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ, ਜਿਹੜਾ ਤਮਾਂ ਤੋਂ ਰਹਿਤ ਪ੍ਰਮਾਤਮਾ ਨਾ ਜਦੋਂ ਉਹ ਸਾਡੇ ਹਿਰਦੇ ਦੇ ਅੰਦਰ ਵਸ ਗਿਆ, ਮਨ ਦੀ ਭੜਕਣਾ ਮਿੜ ਗਈ ਤਾਂ
ਆਨੰਦ ਮੰਗਲ ਗੁਣ ਗਾ।
ਆਨੰਦ ਹੀ ਆਨੰਦ ਹੈ, ਆਪਾਂ ਤਾਂ ਖਾਣ ਚ ਆਨੰਦ ਮੰਨਦੇ ਹਾਂ, ਆਪਾਂ ਤਾਂ ਸੌਣ ਤੇ ਪੀਣ ਚ ਆਨੰਦ ਮੰਨਦੇ ਹਾਂ। ਨਾ ਨਾ, ਹਜ਼ੂਰ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇਹ ਤਾਂ ਸਾਨੂੰ ਸਾਰਨ ਪੰਕਤੀ ਹੁੰਦੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਨਾ, ਫੇਰ ਆਨੰਦ ਮਿਲਿਆ ਜੀ। ਆਨੰਦ ਮੰਗਲ ਗੁਣ ਗਾਏ, ਮੰਗਲ ਤੋਂ ਭਾਵ ਗੁਰਮੁਖਾਂ ਖੁਸ਼ੀਆਂ ਰਹਿਣਗੀਆਂ, ਆਨੰਦ ਖੇੜਾ ਰਹੇਗਾ। ਪਰ ਕਦੋਂ? ਪਰਮਾਤਮਾ ਦੇ ਗੁਣ ਗਾਇਆ ਕਰ।
ਸਖੀ ਸਹੇਲੀ ਰਾਮ ਰੰਗ ਰਾਤੀ,
ਉਹ ਮੇਰੀ ਭੈਣ, ਉਹ ਮੇਰੀ ਬੱਚੀ ਜਿਹੜੀ ਪਰਮਾਤਮਾ ਦੇ ਪ੍ਰੇਮ ਚ ਰੰਗੀ ਗਈ ਹੈ।
ਮਨ ਤਨ ਏਸ਼ ਪੁਜਾਏ,
ਉਹਨਾਂ ਦੇ ਅੰਦਰ ਇੱਛਾ ਹੀ ਕੋਈ ਨਹੀਂ ਦਿੰਦੀ। ਆਪਾਂ ਪੜ੍ਹਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਆਚਾਰਿਆ ਹੋਇਆ ਸ਼ਬਦ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧਿਨ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਕਿਉਂ? ਜਾਪ ਮਾਨ ਸਤਨਾਮ, ਸਦਾ ਸਤਨਾਮ ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਰੰਜਨਾ। ਗੁਰਮੁਖਾ ਇੱਥੇ ਵੀ ਸੁਖ, ਉੱਥੇ ਵੀ ਸੁਖ, ਜੇ ਅਵਿਦਿਆ ਕਾਲਖ ਤੋਂ ਰਹਿਤ ਪਰਮਾਤਮਾ ਨੂੰ ਚੇਤੇ ਕਰੇਗਾ। ਹਜ਼ੂਰ ਕਹਿੰਦੇ ਉਹ ਭੈਣਾਂ, ਉਹ ਧੀਆਂ, ਉਹ ਬੱਚੀਆਂ, ਉਹ ਜਗਿਆਸੂ ਰੂਪੀ ਇਸਤਰੀਆਂ ਨੰਦ ਸਹਿਤ ਨੇ, ਉਹਨਾਂ ਦੇ ਮਨ ਤੇ ਤਨ ਦੀਆਂ ਇੱਛਾ ਪੂਰੀਆਂ ਹੋ ਗਈਆਂ। ਕਦੋਂ? ਜਦੋਂ ਪਰਮਾਤਮਾ ਦੇ ਗੁਣ ਗਾਉਣਾ ਕੀਤੇ।
ਨਾਨਕ ਆਚਾਰਜ ਆਚਾਰਜ ਸਿਉਂ ਮਿਲਿਆ।
ਆਪਾਂ ਗੁਰਮੁਖੋ ਗੁਰਬਾਣੀ ਆਮ ਪੜ੍ਹੀ ਜਾਂਦੇ ਪਰ ਲਗਾ ਮਾਤਰਾ ਦਾ ਖਿਆਲ ਨਹੀਂ ਕਰਦੇ। ਗੁਰੂ ਕੇ ਹਰ ਲਗ ਮਾਤਰ ਕੰਨੇ ਸਿਹਾਰੀ ਬਿਆਰੀ ਵਿੱਚ ਕੋਈ ਨਾ ਕੋਈ ਸੈਂਸ ਹੈ, ਮਤਲਬ ਹੈ, ਅਰਥ ਹੈ। ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਨਾਨਕ ਆਚਾਰਜ ਅਜਰ ਸੋ ਮਿਲਿਆ, ਪਹਿਲੇ ਆਚਰ ਦੇ ਥੱਲੇ ਔਂਕੜ ਹੈ। ਚਰ ਦਾ ਵੈਸੇ ਆਪਾਂ ਆਮ ਪ੍ਰਚਲਿਤ ਅਰਥ ਕਰਾਂਗੇ ਵੰਡਰਫੁੱਲ, ਹੈਰਾਨ ਕਰਨ ਵਾਲਾ। ਲੇਕਿਨ ਜਿਹੜਾ ਔਂਕੜ ਹੈ ਨਾ ਪਹਿਲਾ, ਉਹ ਪਰਮਾਤਮਾ ਦਾ ਵਾਚਕ ਹੈ। ਜਿਹੜਾ ਉਹ ਹੈਰਾਨ ਕਰਨ ਵਾਲਾ ਪਰਮਾਤਮਾ ਨਾ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਮਗਾਏ ਉਹਨਾਂ ਦੀ ਇਹੋ ਜਿਹੀ ਅਵਸਥਾ ਬਣ ਗਈ ਵੀ ਗੁਰਮੁਖ ਉਹਦਾ ਰੂਪ ਬਣ ਗਏ। ਹੈਰਾਨੀ ਦੀ ਗੱਲ ਆਪਾਂ ਕਰਾਂਗੇ ਗਿਆਨੀ ਜੀ, ਹੈਰਾਨੀ ਦੀ ਗੱਲ ਕਿਹੜੀ ਹੈ? ਹੈਰਾਨੀ ਦੀ ਗੱਲ ਗੁਰਮੁਖੋ, ਅੱਜ ਦਾ ਸਾਡਾ ਜਿਹੜੇ ਮੈਡੀਕਲ ਲੈਣ ਹਨ ਉਹ ਕਹਿੰਦੇ ਵੀ ਬੰਦੇ ਦੀ ਉਂਗਲ ਕੱਟੀ ਜਾਏ ਭਾਵੇਂ ਤੇ ਤਿੰਨਾਂ ਘੰਟਿਆਂ 'ਚ ਖੂਨ ਨਾ ਰੁਕੇ ਨਾ ਤੇ ਉਹਦੀ ਮੌਤ ਹੋ ਜਾਂਦੀ। ਇੱਥੇ ਹੈਰਾਨੀ ਦੀ ਗੱਲ ਹੈ ਵੀ ਭਾਈ ਤਾਰੂ ਸਿੰਘ ਦੀ ਖੋਪੜੀ ਲੈ ਗਈ ਖੋਪੜੀ, ਨਾ ਕੋਈ ਬਲੱਡ, ਨਾ ਕੋਈ ਗੁਰੂ ਕੋਸ਼, ਕੇਵਲ ਤੇ ਕੇਵਲ ਗੁਰੂ ਦੀ ਬਾਣੀ ਕਰਕੇ ਗੁਰੂ ਕਾ ਲਾਲ ਇੱਕੀ ਦਿਨ ਚੜ੍ਹਦੀ ਕਲਾ ਚ ਰਿਹਾ। ਇਹ ਗੁਰਮੁਖੋ ਇੱਕ ਅਚਰਜ ਗੱਲ ਹੈ, ਹੈਰਾਨੀ ਵਾਲੀ ਗੱਲ। ਇਸ ਪ੍ਰਕਾਰ ਉਹ ਗੁਰਮੁਖ ਜਨ ਜਿਹੜੇ ਨੇ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਜਿਨ੍ਹਾਂ ਦਾ ਇਹ ਜੀਵਨ ਹੈਰਾਨ ਕਰਨ ਵਾਲਾ ਨਾ, ਉਹ ਹੈਰਾਨ ਕਰਨ ਵਾਲੇ ਪਰਮਾਤਮਾ ਚ ਇੱਕ ਮਿਕ ਹੋ ਗਏ।
ਕਹਿਣਾ ਕਸ਼ੂ ਨਾ ਜਾਏ।
ਪਾਤਸ਼ਾਹ ਕਹਿੰਦੇ ਵੀ ਗੁਰਮੁਖੋ, ਜੇ ਇਸ ਗੱਲ ਨੂੰ ਅਸੀਂ ਬਿਆਨ ਕਰਨਾ ਚਾਹੀਏ ਨਾ, ਤੇ ਸਾਡੀ ਕੋਈ ਬਿਆਨ ਨਹੀਂ ਹੋ ਸਕਦੀ। ਆਪਾਂ ਪੜ੍ਹਦੇ ਹੋ ਨਾ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਰਹਿਮਤਾਂ ਕਰਨ ਕਿ ਸਾਡੀ ਕਿਤੇ ਅਵਸਥਾ ਬਣੇ। ਤਨ ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸਾਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਏਸ਼ ਪੁਜਾਏ, ਨਾਨਕ ਅਚਰਜ ਅਚਰਜ ਸਿਓ ਮਿਲਿਆ, ਕਹਿਣਾ ਕਸ਼ੂ ਨਾ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।